ਥੋੜੇ ਮਿੰਟ ਰਹਿ ਗਏ ਨੇ, ਇਕਾਗਰਤਾ ਬਖਸ਼ੋ। ਤੁਹਾਡੇ ਨਾਭੇ ਮੰਡੀ ਲੱਗਦੀ ਹੈ ਇੱਥੇ ਪਸ਼ੂਆਂ ਦੀ, ਤੇ ਉੱਥੇ ਜਾ ਕੇ ਕਹਿੰਦੇ ਨਾ ਮੰਡੀ ਤੇ, ਉਹ ਫਲਾਣੇ ਆ ਮੈਂ ਇਸ ਦਾ ਕੀ ਲੈਣਾ, ਤੂੰ ਘੋੜੀ ਦਾ ਕੀ ਲੈਣਾ, ਗਾਂ ਦਾ ਕੀ ਲੈਣਾ। ਫਿਰ ਅਸੀਂ ਦੱਸਦੇ ਹਾਂ 15,000 ਲੈਣਾ, 20,000 ਲੈਣਾ। ਜਿਹਨੇ ਕੋਈ ਵੇਚਣੀ ਹੋਵੇ ਚੀਜ਼, ਉਹਨੂੰ ਇੱਦਾਂ ਜਾ ਕੇ ਪੁੱਛੀਦਾ ਇਹਦਾ ਕੀ ਲੈਣਾ। ਅੱਜ ਕੱਲ੍ਹ ਲੋਕ ਵੇਖਦੇ ਨੇ ਮੁੰਡਾ ਜਵਾਨ ਹੋ ਰਿਹਾ, ਦਾੜੀ ਆ ਰਹੀ ਆ, ਮਸ਼ਹਿਰੇ ਫੁੱਟ ਰਹੇ ਨੇ, ਫਿਰ ਵਿਚੋਲੇ ਆ ਕੇ ਪੁੱਛਦੇ ਫਲਾਣਾ ਸਿਆ ਮੁੰਡੇ ਦਾ ਕੀ ਲੈਣਾ, ਮੋਟਰਸਾਈਕਲ ਕਿ ਗੱਡੀ ਕੀ ਲੈਣਾ। ਜਿਵੇਂ ਵੇਚਣਾ ਹੁੰਦਾ ਨਾ ਮੁੰਡਾ, ਮੁੰਡੇ ਦਾ ਕੀ ਲਏਗਾ। ਫਿਰ ਅਸੀਂ ਵੀ ਅੱਗੋ ਜਿਵੇਂ ਉਹ ਕਹਿੰਦੇ ਆ ਵਪਾਰੀ ਵੀ ਅਸੀਂ ਤੇ ਜੀ 15,000 ਲੈਣਾ, ਇੱਦਾਂ ਅੱਜ ਪਹਿਲਾਂ ਹੀ ਕਹਿਣਗੇ ਅਸੀਂ ਤੇ ਜੀ ਗੱਡੀ ਲੈਣੀ ਆ, ਫਲਾਣੇ ਦੀ ਵੀ ਤੇ ਆਈ ਆ, ਉਹਦੀ 4 ਕਿੱਲਿਆਂ ਤੇ ਆਈ ਆ, ਕੋਈ ਨੀ ਸਾਡੇ 5 ਕਿੱਲੇ ਆ, ਅਸੀਂ ਤੇ ਗੱਡੀ ਲੈਣੀ ਹੈ, ਜੋ ਮਰਜ਼ੀ ਹੋ ਜਾਏ। ਇਹ ਮੁੰਡਿਆਂ ਦੇ ਵਪਾਰ ਨਹੀਂ, ਮੁੰਡਿਆਂ ਨੂੰ ਵੇਚਣ ਵਾਲਾ ਕੰਮ ਨਹੀਂ ਕਰਦੇ। ਤੇ ਯਾਦ ਰੱਖਿਓ ਜਿਹੜੇ ਮੁੰਡਿਆਂ ਨੂੰ ਵੇਚਦੇ ਨੇ ਫਿਰ ਪੋਤਿਆਂ ਨੂੰ ਤਰਸਦੇ ਨੇ। ਇੱਕ ਦਿੱਤਾ ਉਹਦਾ ਵਪਾਰ ਕੀਤਾ, ਇਹ ਕੰਮ ਛੱਡਣਾ। ਬੜਿਆਂ ਦੇ ਬੱਚੇ ਨੇ, ਜਵਾਨ ਹੋ ਰਹੇ ਨੇ, ਕਈ ਨਿੱਕੇ ਨਿੱਕੇ ਹੌਲੀ ਹੌਲੀ ਵੱਧ ਰਹੇ ਨੇ। ਅੱਜ ਕੱਲ੍ਹ ਤੇ ਬੱਚਾ ਹੁੰਦਾ ਨਾ ਜਦੋਂ ਛੋਟਾ ਜਿਹਾ, ਤੇ ਉਹਦੇ ਘਰ ਚਲੇ ਜਾਓ, ਉਹਨੂੰ ਪੁੱਛੋ ਜਾ ਕੇ ਫਲਾਣਾ ਸਿਆ ਘਰ ਤੇ ਬੜਾ ਸੋਹਣਾ ਤੇਰਾ, ਤੇ ਕੋਈ ਇਹਦੇ ਵਿੱਚ ਸੋਫੇ ਸੂਫੇ ਵੀ ਰੱਖ, ਸਮਾਨ ਵੀ ਲਿਆ ਕੇ। ਤੇ ਅੱਗੋਂ ਜਵਾਬ ਦੇਣਗੇ ਕੋਈ ਨੀ ਬਾਬਾ ਜੀ ਆ ਹੀ ਜਾਣਾ, ਮੁੰਡਾ ਭਾਵੇਂ ਅਜੇ 10 ਸਾਲਾਂ ਦਾ ਹੀ ਹੋਵੇ, ਆ ਹੀ ਜਾਣਾ ਜੀ, ਹੌਲੀ ਹੌਲੀ ਸਭ ਕੁਛ ਆ ਜਾਣਾ। ਤੇ ਸਤ ਸੰਗਤ ਧਿਆਨ ਦੇਣਾ। ਇੱਕ ਗੱਲ ਹੋਰ ਯਾਦ ਰੱਖਿਓ, ਜਿਹੜੀ ਆਪਣੀ ਕਮਾਈ ਕਰਕੇ, ਆਪਣੀ ਮਿਹਨਤ ਕਰਕੇ ਗੱਡੀ ਲਈ, ਜਿਹੜਾ ਉਸ ਗੱਡੀ 'ਚ ਬਹਿਣ ਦਾ ਆਨੰਦ ਆਉਣਾ ਨਾ ਗੁਰਮੁਖੋ, ਉਹ ਦਾਜ ਵਾਲੀ ਗੱਡੀ 'ਚ ਨਹੀਂ ਆਉਣਾ। ਆਖੋ ਸਤਨਾਮ
ਵਾਹਿਗੁਰੂ।
ਉਹ ਨਹੀਂ ਆਉਣਾ, ਆਪਣੀ ਕਮਾਈ ਕਰਕੇ ਬੈੱਡ ਲਿਆ ਉਹਦੇ 'ਤੇ ਪੈਣ ਦਾ ਜਿਹੜਾ ਆਨੰਦ ਆ ਉਹ ਦੂਜੇ 'ਤੇ ਨਹੀਂ, ਆਪਣੀ ਕਮਾਈ। ਤੇ ਸਤਿਗੁਰੂ ਉਹਦੇ ਵਿੱਚ ਬਰਕਤਾਂ ਵੀ ਪਾਉਂਦੇ ਆ, ਉਹਦੇ ਵਿੱਚ ਬਰਕਤ ਵੀ ਪੈਂਦੀ ਹੈ ਜਿਹੜੀ ਆਪਣੀ ਕਮਾਈ ਦੀ ਹੋਵੇ ਚੀਜ਼, ਕੋਈ ਵੀ ਆ ਭਾਵੇਂ। ਤੇ ਸਤ ਸੰਗਤ ਕਈ ਇੱਦਾਂ ਦੇ ਵੀ ਆ ਲੋਕ, ਆਪਣੀਆਂ ਧੀਆਂ ਨੂੰ ਜੰਮਦੀਆਂ ਹੀ ਮਾਰ ਦਿੰਦੇ ਨੇ। ਅੱਜ ਮਾਰਦੇ ਹੀ ਤਾਂ ਨੇ, ਉਹਨਾਂ ਨੂੰ ਪਤਾ ਜਦੋਂ ਵਿਆਹੁਣਾ ਪਿਆ ਤੇ ਕਈ ਕੀਲੇ ਵੇਚਣੇ ਪੈਣਗੇ। ਲੋਭੀਆਂ ਨੇ ਬੜੇ ਮੂੰਹ ਵੱਡੇ ਨੇ। ਪਹਿਲਾ ਸਮਾਂ ਸੀ ਜਦੋਂ ਕਹਿੰਦੇ ਰਿਸ਼ਤਾ ਕਰਨਾ ਹੁੰਦਾ ਸੀ ਨਾ, ਰਿਸ਼ਤਾ ਮੁੰਡੇ ਦਾ, ਤੇ ਕਹਿੰਦੇ ਕਈ ਜੁੱਤੀਆਂ ਟੁੱਟ ਜਾਂਦੀਆਂ ਸੀ ਰਿਸ਼ਤਾ ਲੱਭਦਿਆਂ, ਵੀ ਕੁੜੀ ਹੈ ਕੋਈ ਲੱਭ ਪਵੇ, ਤੇ 5-6 ਚੋਂ ਇੱਕ ਅੱਧਾ ਹੀ ਵਿਆਹਿਆ ਜਾਂਦਾ ਸੀ। ਆਖੋ ਸਤਨਾਮ। 5-6 ਹੁੰਦੇ ਸੀ, 5-6 ਚੋਂ ਇੱਕ ਵਿਆਹਿਆ ਗਿਆ, 4 ਕੁਆਰੇ ਹੀ, 4 ਕੁਆਰੇ ਰਹਿੰਦੇ ਸੀ, ਇੱਕ ਅੱਧਾ ਵਿਆਹਿਆ ਜਾਂਦਾ ਸੀ। ਹੁਣ ਕਿਰਪਾ ਜਿਹੜੇ ਹਿਸਾਬ ਨਾਲ ਜਨਸੰਖਿਆ ਘਟਦੀ ਜਾ ਰਹੀ ਹੈ ਨਾ, 100 ਦੇ ਪਿੱਛੇ 70 ਕੁੜੀਆਂ ਰਹਿ ਗਈਆਂ ਨੇ, ਤੇ ਆਉਣ ਵਾਲੇ 15-20 ਸਾਲਾਂ 'ਚ ਫਿਰ ਇੱਦਾਂ ਹੀ ਕੰਮ ਹੋ ਜਾਣਾ। ਹੁਣ ਮੁੰਡੇ ਵਾਲੇ ਚੌੜੇ ਹੋਏ ਫਿਰਦੇ ਨੇ, ਫਿਰ ਕੁੜੀ ਵਾਲਿਆਂ ਨੇ ਕਹਿਣਾ ਇੰਨਾ ਦਾਜ ਲਾਂਗੇ ਫਿਰ ਦਿਆਂਗੇ, ਚੱਲ ਪੈਣਾ ਸਮਾਂ। ਕਿਉਂਕਿ ਲੜਕੀਆਂ ਤੇ ਲੋਕ ਜੰਮਦੀਆਂ ਹੀ ਮਾਰ ਰਹੇ ਨੇ, ਜਨਮ ਲੈਣ ਤੋਂ ਪਹਿਲਾਂ ਹੀ ਲੜਕੀਆਂ ਨੂੰ ਮਾਰ ਦਿੰਦੇ ਆ। ਪਰ ਇੱਕ ਗੱਲ ਯਾਦ ਰੱਖਿਓ, ਜੇ ਲੋਭੀ ਬੰਦੇ ਅੱਜ ਦਾਜ ਲੈਣਾ ਛੱਡ ਦੇਣ ਤੇ ਧੀਆਂ ਮਾਰਨੀਆਂ ਲੋਕ ਆਪੇ ਹੀ ਛੱਡ ਦੇਣ। ਪਰ ਕੋਈ ਪਤਾ ਨਹੀਂ ਕਿਹੜੀ ਧੀ ਕਿੱਦਾਂ ਦੀ ਹੋਏਗੀ। ਜਿਹਨੇ ਗੁਰੂ ਗੋਬਿੰਦ ਸਿੰਘ ਨੂੰ ਜਨਮ ਦਿੱਤਾ ਉਹ ਵੀ ਇੱਕ ਔਰਤ ਸੀ, ਜਿਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਉਹ ਵੀ ਇੱਕ ਔਰਤ ਸੀ, ਜਿਹਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਜਨਮ ਦਿੱਤਾ ਉਹ ਵੀ ਇੱਕ ਔਰਤ ਸੀ। ਕੀ ਪਤਾ ਉਹ ਲੜਕੀ ਕਿੱਦਾਂ ਦੀ, ਉਹਦੀ ਕੁੱਖੋਂ ਕਿੰਨੇ ਜਨਮ ਲੈਣਾ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਬਡਰੁੱਖਾਂ ਉਹਨਾਂ ਦੇ ਨਾਨਕੇ ਨੇ ਮਸਤਵਾਣਾ ਸਾਹਿਬ ਦੇ ਕੋਲ ਜਨਮ ਹੋਇਆ ਧੀ ਦਾ, ਤੇ ਪਰਿਵਾਰ ਵਾਲਿਆਂ ਨੇ ਸੋਚਿਆ ਲੜਕੀ ਹੈ ਜੀ ਲੜਕੀ, ਉਹਨਾਂ ਨੇ ਘੜੇ 'ਚ ਪਾ ਕੇ ਨੱਪ ਦਿੱਤੀ, ਉੱਤੇ ਮਿੱਟੀ ਪਾਤੀ ਘੜੇ 'ਚ ਰੱਖ ਕੇ। ਤੇ ਧਿਆਨ ਦੇਣਾ ਸਤ ਸੰਗਤ ਜੀ, ਜਦੋਂ ਮਹਾਂਪੁਰਸ਼ ਸਨ ਉੱਥੇ ਇੱਕ ਨੇੜੇ ਬਾਬਾ ਗੱਜਣ ਸਿੰਘ, ਨਾਮ ਹੀ ਦੱਸਿਆ ਕਈ ਇਤਿਹਾਸਕਾਰਾਂ ਨੇ, ਤੇ ਉਹ ਬਾਬਾ ਜੀ ਨੂੰ ਕਹਿੰਦੇ ਪ੍ਰਸ਼ਾਦਾ ਛਕ ਜਾਓ ਜੀ, ਪ੍ਰਸ਼ਾਦਾ ਛਕਾਉਣਾ। ਜਦੋਂ ਪ੍ਰਸ਼ਾਦਾ ਅੱਗੇ ਕੀਤਾ, ਭਗਾ ਕੇ ਮਾਰਿਆ ਥਾਲ, ਕਹਿੰਦੇ ਤੁਹਾਡੇ ਪਾਪੀਆਂ ਦਾ। ਕਹਿੰਦੇ ਜੀ ਅਸੀਂ ਕਿਹੜਾ ਪਾਪ ਕੀਤਾ। ਕਹਿੰਦੇ ਆ ਜਾਓ, ਉਹ ਲੜਕੀ ਤੁਸੀਂ ਨੱਪੀ ਉੱਥੇ। ਜਦੋਂ ਘੜਾ ਪਟਾਇਆ ਨਾ, ਘੜਾ ਜਾ ਕੇ ਤੇ ਉਹ ਬੇਟੀ ਧੀ ਸੀ ਜਿਹੜੀ ਆਪਣੇ ਪੈਰ ਦਾ ਗੂਠਾ ਆਪਣੇ ਮੂੰਹ ਚ ਪਾ ਕੇ ਚੁੰਗਦੀ ਪੈਰ ਦਾ ਗੂਠਾ ਮੂੰਹ ਚ ਪਾ ਕੇ ਚੁੰਗਦੀ ਉਹਨੂੰ ਬਾਹਰ ਕੱਢਿਆ ਜਿਉਂਦੀ ਸੀ ਕਹਿੰਦੇ ਤੜਫ ਤੜਫ ਕੇ ਮਰ ਜਾਏਗੀ ਆਪੇ ਆਪੇ ਮਰ ਜਾਏਗੀ ਭੁੱਖੀ ਤੇ ਪੈਰ ਦਾ ਹੀ ਗੂਠਾ ਉਹ ਲੜਕੀ ਚੁੰਗੀ ਜਾਂਦੀ ਆ ਜਦੋਂ ਉਹਨੂੰ ਬਾਹਰ ਕੱਢਿਆ ਤੇ ਮਹਾਂਪੁਰਸ਼ ਕਹਿਣ ਲੱਗੇ ਤੁਸੀਂ ਇਹਨੂੰ ਵਿੱਚ ਨੱਪ ਦਿੱਤਾ ਓਏ ਇਹਦੇ ਪੇਟੋਂ ਉਹ ਜਨਮ ਲਏਗਾ ਉਹ ਜਿਹੜਾ ਤੁਹਾਡਾ ਨਾਨਕਿਆਂ ਦਾਦਕਿਆਂ ਦਾ ਹੀ ਨਹੀਂ ਸਾਰੇ ਪੰਥ ਦਾ ਨਾਂ ਉੱਚਾ ਕਰੇਗਾ ਤੇ ਕੌਣ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਮਾਤਾ ਨੂੰ ਵੀ ਨੱਪ ਦਿੱਤਾ ਸੀ ਤੇ ਕੀ ਪਤਾ ਕਿਹੜੇ ਬੱਚੇ ਕਿੱਦਾਂ ਦਾ ਜਨਮ ਲੈਣਾ ਭਗਤ ਪੂਰਨ ਸਿੰਘ ਜੀ ਨੂੰ ਜਾਣਦੇ ਹੋ ਸਾਰੇ ਉਹਨਾਂ ਦੇ ਨਾਂ ਤੋਂ ਵਾਕਿਫ ਹੋਵੋਗੇ ਆਪ ਜੀ ਭਗਤ ਪੂਰਨ ਸਿੰਘ ਦੇ ਦੋ ਪਹਿਲਾਂ ਬੱਚੇ ਜਿਹੜੇ ਹੋਣੇ ਸੀ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਦੋ ਬੱਚੇ ਮਾਰ ਦਿੱਤੇ ਸੀ ਤੀਜਾ ਇਹਨੇ ਹੱਥ ਜੋੜੇ ਮਾਂ ਨੇ ਪਤੀ ਨੂੰ ਆਖਿਆ ਇਹਨੂੰ ਨਾ ਮਾਰਨ ਦੇ ਇਹਨੂੰ ਨਾ ਮਾਰਨ ਦੇ ਇੱਕ ਬੱਚਾ ਰਹਿਣ ਫਿਰ ਭਗਤ ਪੂਰਨ ਸਿੰਘ ਦਾ ਜਨਮ ਹੋਇਆ ਸੀ ਕੋਈ ਪਤਾ ਨਹੀਂ ਕਿਹੜੀ ਧੀ ਕਿੱਦਾਂ ਦੀ ਹੋਣੀ ਅੱਜ ਕੱਲ੍ਹ ਤੇ ਡਾਕਟਰੀ ਚੱਲ ਪਈ ਆ ਪਹਿਲਾਂ ਪਤਾ ਲੱਗ ਜਾਂਦਾ ਵੀ ਬੇਟੀ ਹੋਣੀ ਆ ਕਿ ਬੇਟਾ ਹੋਣਾ ਤੇ ਉਹ ਪਹਿਲਾਂ ਹੀ ਮਰਵਾ ਦਿੰਦੇ ਆ ਪਹਿਲਾਂ ਸਮਾਂ ਇੱਦਾਂ ਦਾ ਹੁੰਦਾ ਸੀ ਧੀ ਜੰਮਦੀ ਸੀ ਤੇ ਲੋਕਾਂ ਨੇ ਵੇਖਣਾ ਧੀ ਆ ਕਿਉਂਕਿ ਪਹਿਲਾਂ ਤੇ ਪਤਾ ਲੱਗਦਾ ਹੀ ਨਹੀਂ ਸੀ ਜਦੋਂ ਜਨਮ ਹੋਣਾ ਤੇ ਧੀ ਆ ਨਾਲ ਦੀ ਨਾਲ ਉਹਦੀ ਸਾਰਗ ਨੱਪ ਦੇਣੀ ਛੋਟੀ ਜਿਹੀ ਦੀ ਸਾਰਗ ਤੇ ਨਾਲੇ ਕਹਿਣਾ ਜਾਈ ਜਾਈ ਛੇਤੀ ਜਾਈ ਮੁੜ ਕੇ ਨਾ ਆਈ ਵੀਰ ਨੂੰ ਲਿਆਈ ਤੂੰ ਜਾਈ ਮੁੜ ਕੇ ਨਾ ਆਈ ਇਹ ਕਹਾਵਤ ਬਣੀ ਹੋਈ ਸੀ ਬੀਬੀਆਂ ਨੇ ਨਾਲੇ ਉਹਦਾ ਸੰਘ ਘੁੱਟ ਦੇਣਾ ਮਾਰ ਦੇਣਾ ਤੇ ਨਾਲੇ ਗੂਠਾ ਦੇ ਦੇਣਾ ਗਲ 'ਚ ਤੇ ਨਾਲੇ ਕਹਿਣਾ ਜਾਈ ਮੁੜ ਕੇ ਨਾ ਆਈ ਵੀਰ ਨੂੰ ਲਿਆਈ ਤੇ ਉਹ ਹੈ ਵੀ ਔਰਤ ਸੀ ਤੇ ਜਿਹੜੀਆਂ ਗਲ 'ਚ ਗੂਠਾ ਦਿੰਦੀਆਂ ਸੀ ਉਹ ਵੀ ਔਰਤਾਂ ਹੀ ਸੀ ਪਰ ਪਤਾ ਕੋਈ ਨਹੀਂ ਧਿਆਨ ਦੇਣਾ ਤੇ ਇਹ ਕਾਰਨ ਸਿਰਫ ਇਹ ਆ ਵੀ ਲੋਭੀ ਬੰਦੇ ਜਿਹੜੇ ਦਾਜ ਦੇ ਲੋਭੀ ਆ ਨਾ ਉਹਨਾਂ ਨੇ ਜਦੋਂ ਮੂੰਹ ਏਡੇ ਏਡੇ ਅੱਡਿਆ ਤੇ ਲੋਕ ਕਹਿੰਦੇ ਧੀਆਂ ਵਿਆਹਣੀਆਂ ਬੜੀਆਂ ਔਖੀਆਂ ਪਰ ਯਾਦ ਰੱਖਿਓ ਜੇ ਧੀ ਮਾਰ ਦਿੱਤੀ ਇਸ ਕਰਕੇ ਵੀ ਇਹ ਦੋ ਚਾਰ ਕਿੱਲੇ ਵੇਚਣੇ ਪੈਣਗੇ ਆਸ ਰੱਖਦਾ ਪੁੱਤ ਦੀ ਫਿਰ ਪੁੱਤ ਵੀ ਲਾਇਕ ਨਹੀਂ ਨਿਕਲੇਗਾ ਉਹ ਵੀ ਇਦਾਂ ਦਾ ਜੰਮੂ ਜਿਹੜਾ ਸਾਰਾ ਕੁਝ ਬਰਬਾਦ ਕਰ ਦੇਗਾ ਤੇ ਇਹ ਪਾਪ ਜੇ ਕਿਸੇ ਭੈਣ ਤੋਂ ਹੋਇਆ ਕਿਸੇ ਵੀਰ ਦੀ ਸਲਾਹ ਨਾਲ ਹੋਇਆ ਦਾਸ ਅਰਜ ਕਰੇਗਾ ਗੁਰੂ ਵਾਲੇ ਬਣ ਕੇ ਤੇ ਪੰਜ ਪਿਆਰਿਆਂ ਸਾਹਮਣੇ ਜਾ ਕੇ ਭੁੱਲ ਬਖਸ਼ਾਓ ਹੋ ਸਕਦਾ ਛੋਟ ਮਿਲ ਜਾਏ ਆਖੋ
ਸਤਨਾਮੁ
ਛੋਟ ਮਿਲ ਜਾਏ ਜੇ ਕਿਸੇ ਸੱਸ ਨੇ ਆਖਿਆ ਬੇਟੀਏ ਚੱਲ ਹੋਸਪਿਟਲ ਚੱਲੀਏ ਮਾਰ ਇਹਨੂੰ ਏਦੂ ਵੱਡਾ ਤੇ ਪਾਪ ਕੋਈ ਨਹੀਂ ਸਿੱਖ ਪੰਥ ਵਿੱਚ ਇਹ ਬੱਜਰ ਉਕਰੇਤ ਇੱਥੋਂ ਤੱਕ ਵੀ ਲਿਖਿਆ ਵੀ ਕੁੜੀ ਮਾਰਨ ਨਾਲ ਵਰਤਣਾ ਨਹੀਂ ਕੁੜੀ ਮਾਰਨ ਨਾਲ ਵਰਤਣਾ ਨਹੀਂ ਉਹ ਸਿੱਖਾਂ ਨੇ ਨਹੀਂ ਵਰਤਣਾ ਗੁਰੂ ਕੀ ਵਰਤੂ ਆਖੋ ਸਤਨਾਮ ਸਿੱਖਾਂ ਨੇ ਨਹੀਂ ਵਰਤਣਾ ਗੁਰੂ ਨੇ ਕੀ ਵਰਤਣਾ ਫਿਰ ਨੜੀ ਮਾਰਨ ਨਾਲ ਤੰਬਾਕੂ ਖਾਣ ਵਾਲੇ ਨਾਲ ਕੁੜੀ ਮਾਰਨ ਨਾਲ ਪੰਜ ਪਿਆਰੇ ਕਹਿੰਦੇ ਨੇ ਵਰਤਿਓ ਵੀ ਨਾ ਇਹ ਪਾਪ ਨਹੀਂ ਕਰਨਾ ਇਹ ਭੁੱਲ ਨਹੀਂ ਕਰਨੀ ਕਦੇ ਇਹ ਬੜਾ ਵੱਡਾ ਪਾਪ ਤੇ ਕੋਈ ਪਤਾ ਨਹੀਂ ਸਾਡੇ ਉੱਥੇ ਗ੍ਰੰਥੀ ਸੀ ਇੱਕ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹੁਣ ਕਈ ਇੱਦਾਂ ਦੇ ਹੁੰਦੇ ਆ ਜਿਹੜੇ ਪੱਥਰ ਵਾਲਾ ਹਾਲ ਵੀ ਹੁੰਦਾ ਗਈਆਂ ਨੇ ਭਿੱਜਦੇ ਹੀ ਨਹੀਂ ਤੇ ਉਹ ਲੱਗਾ ਪਤਾ ਵੀ ਬੱਚਾ ਹੋਣ ਵਾਲਾ ਤੇ ਉਹ ਹੋਸਪਿਟਲ ਚਲੇ ਗਏ ਮੈਨੂੰ ਤੇ ਪਤਾ ਨਹੀਂ ਸੀ ਉਹ ਚੈੱਕ ਕਰਾ ਆਏ ਤੇ ਉਹਨਾਂ ਨੇ ਦੱਸਿਆ ਕਹਿੰਦੇ ਜੀ ਬੇਟੀ ਹੋਣੀ ਤੇ ਮੈਨੂੰ ਲੱਗਾ ਪਤਾ ਕਹਿੰਦੇ ਵੀ ਇਹਨਾਂ ਨੇ ਬੇਟੀ ਨੂੰ ਮਾਰ ਦੇਣਾ ਇਹਨਾਂ ਦੀ ਵਿਆਹੋਂ ਤਾਂ ਕਹਿੰਦੇ ਅੱਗੇ ਵੀ ਧੀ ਹੈ ਕਿ ਇਹ ਵੀ ਇਹਨੂੰ ਮਾਰ ਦੇਣਾ ਤੇ ਉਹ ਮੈਨੂੰ ਲੱਗਾ ਪਤਾ ਮੈਂ ਇਹਨੂੰ ਸਿੰਘਾਂ ਨੂੰ ਕਿਹਾ ਮੈਂ ਕਿਹਾ ਉਹਨੂੰ ਕਹੋ ਆਪਣਾ ਸਮਾਨ ਚੁੱਕੇ ਤੇ ਆਪਣੇ ਘਰ ਜਾਏ ਮੁੜ ਕੇ ਇੱਥੇ ਨਾ ਵੜੇ ਮੇਰੇ ਮੱਥੇ ਨਾ ਲੱਗੇ ਜੇ ਉਹਨੇ ਧੀ ਨੂੰ ਮਾਰਨਾ ਤੇ ਉਹ ਬੜਾ ਰੋਣ ਕਹਿੰਦੇ ਜੀ ਅੱਗੇ ਇੱਕ ਧੀ ਆ ਹੁਣ ਕੀ ਬਣੇਗਾ ਮੈਂ ਕਿਹਾ ਅਰਦਾਸ ਕਰਾਓ ਮਰਦ ਚਰਨਾਂ 'ਚ ਕੋਈ ਗੱਲ ਨਹੀਂ ਫਿਰ ਜੇ ਉਹ ਆਏਗੀ ਆਪਣੇ ਕਰਮ ਲੈ ਕੇ ਆਏਗੀ ਉਹਨੂੰ ਹੁਣ ਸੋਚਿਆ ਉਹਨੂੰ ਇਹ ਸੀ ਵੀ ਇਹਨਾਂ ਨੇ ਮੈਨੂੰ ਇੱਥੋਂ ਕੱਢ ਦੇਣਾ ਨਾਲੇ ਜੁੱਤੀਆਂ ਪੈਣਗੀਆਂ ਘਰੋਂ ਵੀ ਤੇ ਇੱਥੋਂ ਵੀ ਤੇ ਉਹ ਚਲੋ ਹਟ ਗਿਆ ਪਿੱਛੇ ਕਹਿੰਦਾ ਬਾਬਾ ਜੀ ਮੈਂ ਇਹਨੂੰ ਮਾਰਦਾ ਨਹੀਂ ਤੁਸੀਂ ਇੱਥੇ ਰੱਖਿਓ ਮੈਨੂੰ ਜਾਣ ਨਾ ਦਿਓ ਮੈਂ ਕਿਹਾ ਚੱਲ ਠੀਕ ਆ ਰਹਿ ਜਾ ਚਲੋ ਰਹਿ ਗਿਆ ਉੱਥੇ ਜਿਵੇਂ ਮਰਜ਼ੀ ਰਿਹਾ ਰਹਿ ਗਿਆ ਤੇ ਮਰ ਨੇ ਕਿਰਪਾ ਕੀਤੀ 6 ਮਹੀਨੇ ਬਾਅਦ ਉਦੋਂ 6 ਮਹੀਨੇ ਬਾਅਦ ਬੱਚਾ ਹੋਇਆ ਧੀ ਨਹੀਂ ਪੁੱਤ ਹੋਇਆ ਆਖੋ
ਸਤਨਾਮ
ਹੋਇਆ ਪੁੱਤ ਅੱਜ ਵੀ ਉੱਥੇ ਆ, ਤੁਸੀਂ ਕਦੇ ਪਰਮੇਸ਼ਰ ਦੁਆਰ ਜਾਓਗੇ ਉਹਨੂੰ ਕਿਉਂ ਵਿਖਾਇਓ ਮੁੰਡਾ ਤੇਰਾ, ਤੇ ਡਾਕਟਰੀ ਰਿਪੋਰਟਾਂ ਦੇ ਰਿਪੋਰਟ ਵੀ ਉਹਦੀ ਵੇਖਿਓ, ਅੱਜ ਤੱਕ ਲਿਖਿਆ ਵੀ ਧੀ ਹੋਏਗੀ, ਹੋਇਆ ਬੇਟਾ। ਇਹ ਡਾਕਟਰੀ ਰਿਪੋਰਟਾਂ ਵੀ ਗਲਤ ਹੋ ਸਕਦੀਆਂ, ਇਹ ਵੀ ਗਲਤ ਦੱਸ ਸਕਦੇ ਆ, ਇਹਨਾਂ ਦਾ ਵੀ ਅੰਦਾਜ਼ਾ ਗਲਤ ਲੱਗ ਸਕਦਾ ਕਦੇ, ਤੇ ਇਹ ਪਾਪ ਨਹੀਂ ਕਰਨਾ ਗੁਰਮੁਖੋ, ਇਹ ਬੜੀ ਵੱਡੀ ਭੁੱਲ ਆ, ਬੜਾ ਵੱਡਾ ਪਾਪ ਆ ਇਹ, ਇਹਦਾ ਰਿਵਾਜ ਚੱਲ ਪਿਆ। ਤੇ ਬਾਪੂ ਗੱਡੀ ਦੇ ਨਹੀਂ ਸਕਦਾ, ਉਹ ਕਹਿੰਦੇ ਅਸੀਂ ਗੱਡੀ ਵੀ ਲੈਣੀ ਆ, ਤੇ ਵਿਚਾਰਾ ਪੈਰਾਂ 'ਚ ਪੱਗ ਰੱਖਦਾ ਫਿਰਦਾ, ਸਭ ਕੁਝ ਵੇਖ ਕੇ ਵੇਚ ਕੇ ਸਭ ਕੁਝ ਦੁਖੀ ਹੋ ਕੇ ਫਿਰ ਗੱਡੀ ਦਿੱਤੀ ਉਹਦੇ ਹੋਕੇ, ਫਿਰ ਇੱਦਾਂ ਹਾਲ ਲੱਗਦੀ ਆ, ਸਾਰਾ ਟੱਬਰ ਲੈ ਕੇ ਉਹ ਗੱਡੀਆਂ ਟਰੱਕ ਥੱਲੇ ਵੜਦੀਆਂ ਨੇ ਜਾ ਕੇ, ਸਾਰਾ ਟੱਬਰ ਲੈ ਕੇ। ਤੇ ਇਹ ਪਾਪ ਨਹੀਂ ਕਰਨਾ, ਕੀ ਪਤਾ ਕਿਹੜੇ ਬੱਚੇ ਦੇ ਕਿੱਡੇ ਕਰਮ ਚੰਗੇ ਨੇ। ਮੈਂ ਕਈ ਵਾਰੀ ਸਟੇਜਾਂ ਤੇ ਇਹ ਬੇਨਤੀ ਕਰ ਚੁੱਕਿਆ, ਸਾਡੇ ਉੱਥੇ ਇੱਕ ਕਵੀਸ਼ਰੀ ਜਥਾ ਆਉਂਦਾ ਪਰਮੇਸ਼ਰ ਦੁਆਰ ਸਾਹਿਬ, ਕਦੇ ਜਾਓਗੇ ਨਾ ਤੇ ਆਪ ਜੀ ਉਹ ਜਥੇ ਨੂੰ ਪੁੱਛਿਓ, ਉਹ ਨਿਹੰਗ ਸਿੰਘ ਭੇਵੇ ਵਾਲਾ ਜਥਾ ਕਹਿੰਦੇ ਆ, ਭਾਈ ਮਹਿਲ ਸਿੰਘ, ਭਾਈ ਮਹਿਲ ਸਿੰਘ ਨਾਮ ਹੈ ਉਹਦਾ, ਭੇਵੇ ਇਲਾਕੇ ਦਾ ਹੈ ਉਹ। ਬੜਾ ਬੱਚੇ ਉਹਨਾਂ ਦੇ ਵੇਖੋਗੇ, ਦਸਤਾਰਾਂ ਸਜਾਈਆਂ ਤੇ ਕਵੀਸ਼ਰੀ ਜਦੋਂ ਕਰਦੇ ਨੇ ਨਾ ਇੱਕ ਵਾਰੀ, ਤੇ ਖੂਨ ਬਾਲੇ ਮਾਰਨ ਲੱਗ ਪੈਂਦਾ, ਇੰਨਾ ਜੋਸ਼ ਆਉਂਦਾ ਬੜਾ ਉਹ ਜਥਾ। ਉਹਨਾਂ ਦੇ ਇੱਕ ਵਾਰੀ ਘਰ ਗਿਆ ਮੈਂ, ਵੇਖਿਆ ਘਰ ਸੋਹਣਾ ਬਣਿਆ, ਕਹਿੰਦੇ ਬਾਬਾ ਜੀ ਦੋ ਪਚੰਗੀ ਇੱਕ ਪਚੰਗਣ, ਨਿਹੰਗ ਸਿੰਘ ਹੈ ਉਹਨੇ ਲਿਆ ਕੇ ਮੇਰੇ ਕੋਲ ਰੱਖੇ, ਤੇ ਬੇਟੇ ਸੀ ਵੱਡੇ ਤੇ ਬੇਟੀ ਛੋਟੀ ਜੀ। ਮੈਂ ਕਿਹਾ ਵੀ ਆਹ ਵੱਡੇ ਆ, ਇਹ ਬਹੁਤੀ ਛੋਟੀ ਆ। ਕਹਿੰਦੇ ਬਾਬਾ ਜੀ ਇਹ ਅਸੀਂ ਅਡੋਪਟ ਕੀਤੀ ਆ, ਗੋਦ ਲਈ ਆ। ਕਹਿੰਦੇ ਦੋ ਬੇਟੇ ਸੀ ਸਾਡੇ ਕੋਲ, ਰਿਸ਼ਤੇਦਾਰੀ 'ਚ ਗਏ, ਸਾਨੂੰ ਕਿਸੇ ਨੇ ਦੱਸਿਆ ਵੀ ਬੇਟੀ ਹੋਈ ਆ ਤੇ ਮਾਰ ਦੇਣਗੇ ਬੇਟੀ ਨੂੰ, ਅੱਗੇ ਵੀ ਸੀ ਦੋ ਤਿੰਨ ਕੁੜੀਆਂ ਉਹਨਾਂ ਦੇ। ਕਹਿੰਦੇ ਮੈਨੂੰ ਲੱਗ ਗਿਆ ਪਤਾ, ਮੈਂ ਘਰ ਵਾਲੀ ਨੂੰ ਕਿਹਾ, ਮੈਂ ਕਿਹਾ ਅੰਦਰ ਵੜ ਜਾ, ਧੱਕੇ ਨਾਲ ਚੁੱਕ ਲਿਆ ਕਿ ਤੁਸੀਂ ਨਹੀਂ ਪਾਲਣੀ ਮੇਰੀ ਝੋਲੀ 'ਚ ਪਾ ਦਿਓ ਮਾਰਿਓ। ਕਹਿੰਦੇ ਅਸੀਂ ਚੁੱਕ ਲਿਆਂਦੀ। ਮਹਿਲ ਸਿੰਘ ਦੱਸਦਾ ਉਹ ਕਮਿਸ਼ਨਰ ਹੈ ਜਿਹੜਾ, ਕਦੇ ਮਿਲਿਓ ਉਹਨੂੰ ਪੁੱਛਿਓ, ਕਹਿੰਦਾ ਮੇਰੀ ਝੋਲੀ 'ਚ ਪਾ ਦਿਓ। ਕਹਿੰਦੇ ਧੀ ਮੈਂ ਆਪਣੀ ਝੋਲੀ 'ਚ ਪਾ ਕੇ ਲੈ ਆਇਆ ਬਾਬਾ ਜੀ, ਉਸ ਦਿਨ ਤੋਂ ਕਾਇਆ ਬਦਲ ਗਈ ਆ, ਮੇਰਾ ਘਰ ਕੱਚਾ ਕੋਠਾ ਸੀ, ਆ ਵੇਖੋ ਅੱਜ ਕੋਠੀ ਬਣ ਗਈ ਆ, ਇੰਨੀ ਚੜ੍ਹਦੀ ਕਲਾ, ਅੱਜ ਆ 5-5 ਲੱਖ ਦੀਆਂ ਗੱਡੀਆਂ ਮੇਰੇ ਥੱਲੇ ਨੇ, ਜਿੱਥੇ ਮੇਰੇ ਕੋਲ ਇੱਕ ਵੇਲੇ ਦਾ ਖਾਣਾ ਸੀ ਦੂਜੇ ਵੇਲੇ ਮਿਲਣ ਦੀ ਆਸ ਨਹੀਂ ਸੀ, ਇਹਦੇ ਪੈਰਾਂ ਪਿੱਛੇ ਆਇਆ ਸਾਰਾ ਕੁਛ। ਆਖੋ ਸਤਨਾਮ
ਸਤ ਸ੍ਰੀ ਅਕਾਲ।
ਉਹ ਮਹਿਲ ਸਿੰਘ ਦੱਸਦਾ ਇਹ ਲੜਕੀ ਦੇ ਪੈਰਾਂ ਪਿੱਛੇ ਆਇਆ, ਜਿਹੜੀ ਧੀ ਆ ਰਹੀ ਆ ਉਹ ਆਪਣੇ ਕਰਮ ਵੀ ਤੇ ਨਾਲ ਲੈ ਕੇ ਆ ਰਹੀ ਆ, ਕਿਸੇ ਪਾਸਿਓਂ ਆਮਦਨ ਹੋ ਜਾਏਗੀ। ਤੇਰਾ 2 ਲੱਖ ਦਾ ਕੀਲਾ 10 ਤੇ ਪਹੁੰਚ ਜਾਏਗਾ, ਜੇ ਤੇਰਾ 10 ਲੱਖ ਦਾ 20 ਤੇ ਪਹੁੰਚ ਜਾਏਗਾ, ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸਿਓਂ ਉਹਨੇ ਇੱਦਾਂ ਦੀ ਵਿਧ ਬਣਾ ਦੇਣੀ ਆ, ਉਹ ਆਪਣੇ ਕਰਮ ਨਾਲ ਲੈ ਕੇ ਆਈ ਹੈ। ਇਸ ਕਰਕੇ ਪਿਆਰਿਓ, ਜੇ ਇਹ ਪਾਪ ਹੋਇਆ ਤੇ ਇਹਦੀ ਮਾਫੀ ਮੰਗੋ, ਤੇ ਜੇ ਅੱਗੇ ਤੋਂ ਤੇ ਸੁਪਨੇ 'ਚ ਵੀ ਨਹੀਂ ਵੀ ਇਹ ਪਾਪ ਕਰਨਾ। ਜਿਹੜਾ ਬੱਚਾ ਆ ਰਿਹਾ ਆਪਣੇ ਕਰਮ ਲੈ ਕੇ ਆ ਰਿਹਾ, ਅੱਜ ਸਮਾਂ ਬਦਲ ਗਿਆ, ਮੀਡੀਏ ਦਾ ਯੁੱਗ ਹੈ, ਅੱਜ ਤੇ ਧੀਆਂ ਤੇ ਪੁੱਤਰਾਂ 'ਚ ਫਰਕ ਰਿਹਾ ਹੀ ਨਹੀਂ ਕੋਈ। ਪਾਇਲਟ ਵੀ ਨੇ ਬੀਬੀਆਂ, ਧੀਆਂ ਤੇ ਪੁੱਤਰਾਂ 'ਚ ਫਰਕ ਨਹੀਂ ਰਿਹਾ, ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ। ਇਹ ਜ਼ਰੂਰ ਬੇਨਤੀ ਮੇਰੀ ਭੈਣਾਂ ਤੇ ਵੀਰਾਂ ਦੇ ਚਰਨਾਂ 'ਚ, ਕਿਉਂਕਿ ਆਪਾਂ ਐਡਾ ਵੱਡਾ ਸਮਾਗਮ ਕੀਤਾ, ਸਾਖੀਆਂ ਇਤਿਹਾਸ ਤੇ ਬੜਾ ਆਪ ਸੁਣਦੇ ਹੋ, ਖੇਡ ਲਓ ਇਤਿਹਾਸ ਤੇ ਸੁਣੀ ਜਾਂਦੇ ਆ, ਹਾ 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 ਵੀ ਬੱਲੇ ਬੱਲੇ ਬੜਾ ਖੰਡਾ ਵਾਇਆ ਬਾਬੇ ਦੀਪ ਸਿੰਘ ਨੇ, ਬੜੇ ਬੰਦ ਬੰਦ ਕਟਾਏ, ਤੇ ਆਪਾਂ ਕੀ ਸਿੱਖਿਆ ਲਈ। ਅੱਜ ਜਿਹੜੀ ਲੋੜ ਆ ਜਿਹੜੀ ਗੱਲ ਦੀ, ਅੱਜ ਇਹਨਾਂ ਦੀ ਲੋੜ ਆ ਜਿਹੜਾ ਪਾਪ ਅੱਜ ਕਰ ਰਹੇ ਆ, ਇਹ ਬੜਾ ਵੱਡਾ ਬੜੀ ਵੱਡੀ ਵਗਿਆ। ਬਾਬਾ ਦੀਪ ਸਿੰਘ ਉਹ ਧੰਨ ਬਾਬਾ ਦੀਪ ਸਿੰਘ ਜਿਹੜੇ ਅਬਦਾਲੀ ਵਰਗਿਆਂ ਤੋਂ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਛਡਾਉਂਦੇ ਰਹੇ, ਧੀਆਂ ਭੈਣਾਂ ਕੀ ਆਖਿਆ ਸੀ ਉਹ ਜਦੋਂ ਅਬਦਾਲੀ ਲੈ ਕੇ ਚੱਲਿਆ ਸੀ ਨਾ। ਇਤਿਹਾਸ ਕਦੇ ਸਮਾਂ ਬਣਿਆ ਤੇ ਵਿਚਾਰਾਂਗੇ, ਉਹ ਅਬਦਾਲੀ ਜਦੋਂ ਗੱਡਿਆਂ 'ਚ ਭਾ ਕੇ ਚੱਲਿਆ ਸੀ ਤੇ ਬੀਬੀਆਂ ਦੇ ਹੱਥ ਬੰਨੇ, ਕਹਿੰਦੇ ਇੱਦਾਂ ਨਹੀਂ ਗੱਲ ਬਣਦੀ, ਲੈ ਕੇ ਨਾ ਜੀ ਤਾਰ ਤਾਰ ਲੈ ਕੇ ਕੰਨਾਂ ਰਾਹੀਂ ਕੱਢ ਦਿੱਤੀ ਸਾਰੀਆਂ ਦੇ, ਸਾਰੀਆਂ ਬੀਬੀਆਂ ਦੇ ਕੰਨਾਂ ਰਾਹੀਂ ਤਾਰ ਕੱਢ ਦਿੱਤੀ, ਫਿਰ ਇੱਕ ਥਾਂ ਤੇ ਗੰਢ ਦੇ ਦਿੱਤੀ ਵੀ ਇਹ ਭੱਜ ਨਾ ਜਾਣ ਕਿਤੇ, ਐਡਾ ਪਾਪ। ਫਿਰ ਬਾਬਾ ਦੀਪ ਸਿੰਘ ਵਰਗੇ ਸੂਰਮੇ ਉੱਠੇ, ਹਿੰਦੂ ਸਾਰੇ ਇਕੱਠੇ ਹੋ ਕੇ ਆਏ, ਕਹਿੰਦੇ ਬਾਬਾ ਜੀ ਸਾਡੀਆਂ ਬਹੁ ਬੇਟੀਆਂ ਛਡਾ ਦਿਓ। ਫਿਰ ਬਾਬਾ ਦੀਪ ਸਿੰਘ ਨੇ ਖੰਡਾ ਚੁੱਕਿਆ, ਛਡਾਈਆਂ। ਧੰਨ ਸਿੰਘ ਸੂਰਮੇ ਇੱਦਾਂ ਦੇ ਸੀ ਜਿਹੜੇ ਸਾਧ ਸੰਗਤ ਧੀਆਂ ਬੇਟੀਆਂ ਨੂੰ ਛਡਾਉਣ ਵਾਲੇ, ਜਦੋਂ ਉਹਨਾਂ ਨੇ ਆਖਿਆ, ਸਿੰਘ ਕਹਿੰਦੇ ਮਹਾਰਾਜ ਹਿੰਦੂਆਂ ਦੀਆਂ ਨੇ ਤੇ ਬਾਬਾ ਦੀਪ ਸਿੰਘ ਕਹਿਣ ਲੱਗੇ ਗੁਰਮੁਖੋ ਧੀਆਂ ਤੇ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਆਖੋ ਸਤਨਾਮ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹੋ ਜਿਹੇ ਸੂਰਮੇ ਸਿੱਖ ਪੰਥ ਵਿੱਚ ਸਿੱਖ ਧਰਮ ਚ ਹੋਏ ਆ ਜਿਹੜੇ ਦੂਜਿਆਂ ਦੀਆਂ ਧੀਆਂ ਬਹੁ ਬੇਟੀਆਂ ਨੂੰ ਛਡਾਉਂਦੇ ਰਹੇ ਆ ਤੇ ਜੇ ਅੱਜ ਸਿੱਖ ਹੀ ਧੀਆਂ ਨੂੰ ਜੰਮਦੀਆਂ ਨੂੰ ਮਾਰਨ ਲੱਗ ਗਏ ਤੇ ਫਿਰ ਉਹਨਾਂ ਦਾ ਰਾਖਾ ਕੌਣ ਬਣੇਗਾ ਅਸੀਂ ਤੇ ਪ੍ਰਚਾਰ ਕਰਨਾ ਗੁਰੂ ਗੋਬਿੰਦ ਸਿੰਘ ਦੇ ਪੋਤਾਂ ਸੀ ਅਸੀਂ ਪ੍ਰਚਾਰ ਕਰਨਾ ਲੋਕੋ ਧੀਆਂ ਨੂੰ ਨਾ ਮਾਰੋ ਤੇ ਜੇ ਸਿੱਖ ਹੀ ਇਹ ਕੰਮ ਕਰਨ ਲੱਗੇ ਸਿੱਖ ਤੇ ਛਡਾਉਂਦੇ ਨੇ ਧੀਆਂ ਨੂੰ ਸਿੱਖ ਤੇ ਮਰਦੀਆਂ ਨੂੰ ਹਟਾਉਂਦੇ ਨੇ ਜਾ ਕੇ ਸਿੰਘ ਤੇ ਜੂਝਦੇ ਨੇ ਧੀਆਂ ਭੈਣਾਂ ਪਿੱਛੇ ਤੇ ਅੱਜ ਸਿੱਖ ਹੀ ਨੇ ਜਿਹੜੇ ਬਹੁਤੇ ਇਹਨਾਂ ਦੀਆਂ ਹਸਪਤਾਲਾਂ 'ਚ ਲਾਈਨਾਂ ਇਹਨਾਂ ਦੀਆਂ ਹੀ ਨੇ ਉਸ ਪਾਸੇ ਇਹ ਧਿਆਨ ਰੱਖਣਾ ਗੁਰਮੁਖੋ ਇਹ ਪਾਪ ਹੋਇਆ ਤੇ ਮਾਫ਼ੀ ਮੰਗਣੀ ਹੁਣ ਆਓ ਅਰਜ਼ ਕਰ ਰਿਹਾ ਸਾਂ ਅਰਦਾਸ ਕਰਦੇ ਰਹੋ ਵਿਧ ਉਹਨੇ ਆਪੇ ਬਣਾ ਦੇਣੀ ਅਰਦਾਸ ਕਰਦੇ ਰਹੋ ਆਪੇ ਕੋਈ ਨਾ ਕੋਈ ਵਿਧ ਬਣੇਗੀ ਹੁਣ ਧਿਆਨ ਦੇਣਾ ਭਾਈ ਆਕੁਲ ਦੇ ਲੜਕੀ ਦਾ ਰਿਸ਼ਤਾ ਜਦੋਂ ਹੋਇਆ ਹੋਇਆ ਮਨਮਤੀਆਂ ਨਾਲ ਪੰਡਿਤ ਘਰ ਆਏ ਵਿਆਹ ਹੋ ਗਿਆ ਭਾਈ ਆਕੁਲ ਬੜਾ ਦੁਖੀ ਹੈ ਧੀ ਨੂੰ ਕਹਿੰਦਾ ਧੀਏ ਮੈਂ ਸਿੱਖ ਤੂੰ ਸਿੱਖ ਮੈਂ ਗੁਰੂ ਕਾ ਪੁੱਤ ਤੂੰ ਵੀ ਮਰਨ ਨਾਲ ਪਿਆਰ ਕਰਨੀ ਹੈ ਜਾਨ ਤੋਂ ਵੱਧ ਪਰ ਤੇਰਾ ਰਿਸ਼ਤਾ ਹੋ ਗਿਆ ਮਨਮਤੀਆਂ ਦੇ ਮਨਮੁੱਖ ਨੇ ਸਾਰੇ ਤੇ ਹੁਣ ਵੇਖੀ ਕਿਤੇ ਉਹਨਾਂ ਨੇ ਜਾ ਕੇ ਉਦਾਂ ਦੀ ਨਾ ਬਣ ਜਾਈ ਕਹਿਣ ਲੱਗੀ ਨਹੀਂ ਪਿਤਾ ਜੀ ਮੈਂ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਸਤਿਗੁਰਾਂ ਦੀ ਮੂਰਤ ਮੈਂ ਆਪਣੇ ਹਿਰਦੇ ਵਿੱਚ ਵਸਾਈ ਹੈ ਪ੍ਰਾਣ ਭਾਵੇਂ ਨਿਕਲ ਜਾਣ ਜਾਨ ਭਾਵੇਂ ਚਲੀ ਜਾਏ ਮੈਂ ਇਹਨਾਂ ਮਨਮਤੀਆਂ ਦੇ ਮਗਰ ਨਹੀਂ ਲੱਗਦੀ ਅਰਦਾਸ ਕਰਿਓ ਇਹਨਾਂ ਨੂੰ ਮੈਂ ਆਪਣੇ ਮਗਰ ਲਾ ਲਵਾਂ ਅਰਦਾਸ ਕਰਿਓ ਪਿਤਾ ਜੀ ਇਹ ਅਸੀਸ ਦਿਓ ਮੈਨੂੰ ਵੀ ਮੈਂ ਇਹਨਾਂ ਨੂੰ ਆਪਣੇ ਪਿੱਛੇ ਲਾਵਾਂ ਚੱਲ ਪਈ ਅਰਦਾਸ ਕਰਦੀ ਕਹਿੰਦੀ ਰੱਬਾ ਜਾਂ ਮੈਨੂੰ ਚੁੱਕ ਲੈ ਜਾਂ ਇਹਨਾਂ ਨੂੰ ਗੁਰਮੁਖ ਬਣਾ ਦੇ ਸਾਰਾ ਟੱਬਰ ਨਹੀਂ ਮੇਰਾ ਪਤੀ ਗੁਰਮੁਖ ਬਣ ਜਾ ਅਰਦਾਸ ਕਰਦੀ ਛੇਵੇਂ ਪਾਤਸ਼ਾਹ ਕੀ ਖੇਡ ਵਰਤ ਗਈ ਕਿਰਪਾ ਕਰੋ ਸਿੱਖੀ ਬਖਸ਼ੋ ਸਾਰੇ ਪਰਿਵਾਰ ਨੂੰ ਪੜੋ ਇਤਿਹਾਸ ਫਿਰ ਅਰਦਾਸ ਕੀਤੀ ਭਾਈ ਆਕੁਲ ਦੀ ਧੀ ਨੇ ਤੇ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਬੈਠੇ ਸੀ ਜਿੱਦਣ ਉਹਦਾ ਆਨੰਦ ਕਾਰਜ ਉਹਦਾ ਵਿਆਹ ਹੋ ਰਿਹਾ ਸੀ ਵੇਖ ਲਿਆ ਆਪਣੇ ਸੇਵਕ ਦੀ ਪੈਚ ਰੱਖਣ ਵਾਸਤੇ ਮਹਾਰਾਜ ਕਹਿੰਦੇ ਚਲੋ ਸਿੰਘੋ ਮਹਾਰਾਜ ਕਹਿੰਦੇ ਮਹਾਰਾਜ ਕਿੱਥੇ ਜਾਣਾ ਜੀ ਲੱਦ ਲਓ ਗੱਡੇ ਇਹ ਦੀਵਾਨ ਹੈ ਨਾ ਜਿਹੜਾ ਹੁਣ ਕੱਲ ਤੱਕ ਦੀਵਾਨ ਜਿਹੜਾ ਹੈ ਇਹ ਭਾਈ ਕੀ ਡਰੌਲੀ ਦੇ ਕੋਲ ਲਾਉਣਾ ਜਾ ਕੇ ਕਿਉਂਕਿ ਪਤਾ ਸੀ ਡੋਲਾ ਉੱਥੋਂ ਹੀ ਲੰਘਣਾ ਆਖੋ ਸਤਨਾਮ ਰਾਹ ਚ ਲਾਵਾਂਗੇ ਦੀਵਾਨ ਵੇਖੋ ਗੁਰੂ ਰਾਹ ਚ ਬਹਿ ਗਿਆ ਆ ਕੇ ਪਿਆਰ ਵਿੱਚ ਖੜਾ ਹੈ ਦੁਆਰੇ ਰੱਬ ਬੰਨੇ ਆਪਣੇ ਦਾ ਬਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾ
ਤਾਣ ਤੇਰਾ
ਪ੍ਰੇਮ ਦੀ ਡੋਰ ਪੈ ਗਈ ਖਿੱਚ ਪੈ ਗਈ ਮੂੰਹ ਲਾਲਨ ਸਿਉਂ ਪ੍ਰੀਤ ਬਣੀ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਧੋ ਖਿੰਚ ਤਣੀ ਖਿੱਚ ਕੇ ਤਣੀ ਹੋਈ ਹੈ ਕਹਿੰਦੇ ਪਿਆਰਿਆਂ ਦੀ ਪ੍ਰੀਤ ਐਸੀ ਡੋਰੀ ਹੈ ਜਿਹੜੀ ਤੋੜਿਆਂ ਟੁੱਟਦੀ ਨਹੀਂ ਤੇ ਛੁਡਾਇਆਂ ਤੇ ਛੁੱਟਦੀ ਨਹੀਂ ਆਖੋ
ਸਤਨਾਮ
ਇਹ ਪਿਆਰਿਆਂ ਦੀ ਪ੍ਰੀਤ ਪੱਕੀ ਹੁੰਦੀ ਹੈ ਖਿੱਚ ਪੈ ਗਈ ਤੇ ਛੇਵੇਂ ਪਾਤਸ਼ਾਹ ਨੇ ਰਾਜ ਦਵਾਨ ਲਾ ਲਿਆ ਜਦੋਂ ਭਾਈ ਆਕੁਲ ਦੀ ਸਪੁੱਤਰੀ ਦਾ ਡੋਲਾ ਜਾ ਰਿਹਾ ਕਹਾਰ ਡੋਲਾ ਚੁੱਕੀ ਲਿਜਾ ਰਹੇ ਨੇ ਬਾਕੀ ਸਭ ਪਿੱਛੇ ਰਹਿ ਗਏ ਕਹਾਰ ਅੱਗੇ ਅੱਗੇ ਡੋਲਾ ਲਿਜਾ ਰਹੇ ਨੇ ਤੇ ਜਾਂਦਿਆਂ ਜਾਂਦਿਆਂ ਆਵਾਜ਼ ਪਈ ਕੰਨਾਂ 'ਚ ਸੰਗਤਾਂ ਬੋਲਦੀਆਂ ਨੇ ਅੱਜ ਵਾਲਾ ਕੰਮ ਨਹੀਂ ਸੀ ਵੀ ਬੁਲਾਇਆ ਤੇ ਵੀ ਨਾ ਬੋਲੋ ਆਖੋ ਸਤਨਾਮ
ਵਾਹਿਗੁਰੂ
ਹੁਣ ਵੇਲੋ ਸਤਨਾਮ ਕਹੀਦਾ ਨਾ ਜਦੋਂ ਤੇ ਵਿਰਲੇ ਵਿਰਲੇ ਬੋਲਦੇ ਆ ਬਹੁਤੇ ਨਹੀਂ ਬੋਲਦੇ ਵਿੱਚ ਜਿਹੜੇ ਇੱਥੇ ਨਹੀਂ ਬੋਲਦੇ ਉਹ ਘਰ ਕੀ ਬੋਲਦੇ ਹੋਣਗੇ ਜਿਹਨਾਂ ਨੂੰ ਇੱਥੇ ਆ ਕੇ ਵੀ ਵਾਹਿਗੁਰੂ ਨਹੀਂ ਆਉਂਦਾ ਤੇ ਪਿਆਰ ਵਾਲੇ ਤੇ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਹਾਏ ਹਾਏ ਤੇ ਕਹਿੰਦੇ ਹੀ ਨਹੀਂ ਕਦੇ ਹਰ ਗੱਲ ਨਾਲ ਵਾਹਿਗੁਰੂ ਨੂੰ ਯਾਦ ਰੱਖਦੇ ਹਰ ਹਰ ਸਮੇਂ ਹਰ ਸਮੇਂ ਧਿਆਨ ਦੇਣਾ ਸੰਗਤਾਂ ਜਦੋਂ ਇਹ ਗੂੰਜਾਂ ਪੈਂਦੀਆਂ ਨਾ ਗੂੰਜਾਂ ਆਵਾਜ਼ ਪਈ ਕੰਨਾਂ 'ਚ ਭਾਈ ਆਕੁਲ ਦੀ ਸਪੁੱਤਰੀ ਇਹਨੇ ਸੁਣ ਲਈ ਆਵਾਜ਼ ਕਹਿੰਦੀ ਹੈ ਕਿ ਡੋਲੇ 'ਚੋਂ ਸਿਰ ਕੱਢ ਕੇ ਨਾ ਬਾਹਰ ਵੇਖਿਆ ਸੰਗਤਾਂ ਤੁਰੀਆਂ ਜਾਣ ਕਹਿੰਦੇ ਇੱਥੇ ਕੀ ਹੋ ਰਿਹਾ ਕਹਿੰਦੇ ਦੀਵਾਨ ਲੱਗਾ ਹੈ ਕਿਹਦਾ ਲੱਗਾ ਹੈ ਛੇਵੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਗੁਰੂ ਨਾਨਕ ਆਏ ਨੇ ਜਦੋਂ ਇੰਨੀ ਗੱਲ ਸੁਣੀ ਤੇ ਫਿਰ ਹੁਣ ਕਿੱਥੇ ਰਿਹਾ ਜਾਏ ਖਿੱਚ ਪੈ ਗਈ ਕਹਿੰਦੇ ਲਾਈਟ ਜਗਦੀ ਹੋਵੇ ਪਤੰਗੇ ਨੂੰ ਆਉਣਾ ਹੀ ਪਏਗਾ ਜੇ ਨਾ ਆਏ ਤੇ ਪਤੰਗਾ ਕਾਹਦਾ ਬੀਣ ਵੱਜੇ ਸੱਪ ਨੂੰ ਆਉਣਾ ਪਏਗਾ ਜੇ ਨਾ ਆਏ ਤੇ ਸੱਪ ਕਾਹਦਾ ਫੁੱਲ ਖਿੜੇ ਤੇ ਭਵਰੇ ਨੂੰ ਆਉਣਾ ਪਏਗਾ ਨਾ ਆਏ ਤੇ ਭਵਰਾ ਹੀ ਕਾਹਦਾ ਹੋਏ ਸਮਾਗਮ ਤੇ ਗੁਰਸਿੱਖ ਨੂੰ ਆਉਣਾ ਪਏਗਾ ਜੇ ਨਾ ਆਏ ਤੇ ਗੁਰਸਿੱਖ ਕਾਹਦਾ ਗੁਰਮੁਖ ਕਾਹਦਾ ਖਾਲਸਾ ਕਾਹਦਾ ਹੁੰਦੇ ਆ ਕਈ ਇੱਥੇ ਅਮਰਗੜ੍ਹ 'ਚ ਵੀ ਹੋਣਾ ਇੱਕ ਅੱਧਾ ਇੱਦਾਂ ਦਾ ਅਸੀਂ ਨਹੀਂ ਜਾਂਦੇ ਕਿਉਂ ਅਸੀਂ ਤੇ ਆਪਣੇ ਵਾਲੇ ਬਾਬੇ ਤੇ ਜਾਏਂਗੇ ਅਸੀਂ ਨਹੀਂ ਜਾਂਦੇ ਤੇ ਫਿਰ ਬਈ ਉਹ ਖਾਲਸਾ ਕੋਈ ਉਹਨੇ ਕੀ ਲੈਣਾ ਬਾਬਾ ਆਵੇ ਕੋਈ ਨਾ ਆਵੇ ਉਹਨੇ ਵੇਖਣਾ ਮੇਰੇ ਮਹਾਰਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਆ ਉਹ ਬਾਬਿਆਂ ਨਾਲ ਜੁੜੇ ਹੋਏ ਆ ਕਿਤੇ ਉਹ ਪ੍ਰਚਾਰਕਾਂ ਨਾਲ ਜੁੜੇ ਆ ਉਹਨਾਂ ਨੂੰ ਪਤਾ ਪ੍ਰਚਾਰਕ ਇੱਥੇ ਰਹਿ ਲੈਣਾ ਕੱਲ੍ਹ ਨੂੰ ਪ੍ਰਚਾਰਕ ਮਰ ਜਾਏਗਾ ਨਹੀਂ ਤੇ ਇਹ ਨਾ ਮਰਿਆ ਤੇ ਮੈਂ ਮਰ ਜਾਵਾਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜਨ ਲੱਗੋ ਜਿਹਨਾਂ ਨੇ ਸਦਾ ਹੀ ਰਹਿਣਾ ਆਖੋ ਸਤਨਾਮ
ਵਾਹਿਗੁਰੂ
ਇੱਥੇ ਹੀ ਨੇ ਸਦਾ ਹੀ ਸਦਾ ਹੀ ਸਤਸੰਗਤ ਜੀ ਹੁਣ ਧਿਆਨ ਦੇਣਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਕਰਕੇ ਆਖਿਆ ਸੰਸਾਰ ਦੀ ਹਰ ਚੀਜ਼ ਅਧੂਰੀ ਹੈ ਨਾਸਵੰਤ ਇੱਕੋ ਹੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਪੂਰੇ ਨੇ ਭਰੋਸਾ ਰੱਖੀਏ ਮਨ ਕਿਉਂ ਬੈਰਾਗ ਕਰੇਗਾ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਦਾ ਰਹਿਣਗੇ ਮਹਾਰਾਜ, ਭਰੋਸਾ ਰੱਖੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੀਏ। ਤੇ ਹੁਣ ਸਾਧ ਸੰਗਤ ਵੇਖਿਆ ਮਹਾਰਾਜ ਦਾ ਦੀਵਾਨ, ਸੱਚੇ ਪਾਤਸ਼ਾਹ ਆਏ ਨੇ, ਖਿੱਚ ਪੈ ਗਈ। ਫਿਰ ਭਾਈ ਗੁਰਦਾਸ ਜੀ ਨੇ ਤੇਥੋਂ ਤੱਕ ਲਿਖਿਆ, ਜੋ ਪੈ ਦੇਖ ਦੀਪਕ ਪਤੰਗ ਪੱਛਮ ਨੂੰ ਤੱਕ ਜੀਵਨ ਜਨਮ ਕੁੱਲ ਲੱਛਣ ਲਗਾ ਬਈ। ਕਹਿੰਦੇ ਪਤੰਗਾ ਲਾਈਟ ਜਗਦੀ ਨੂੰ ਵੇਖ ਕੇ ਜੇ ਪਿੱਛੇ ਮੁੜ ਜਾਏਗਾ ਆਪਣੀ ਕੁੱਲ ਨੂੰ ਕਲੰਕ ਲਾਏਗਾ। ਜੋ ਪੈ ਨਾਦ ਬਾਦ ਸੁਣ ਮਿਰਗ ਆਨ ਗਿਆਨ ਰਾਚੈ ਪ੍ਰਾਣ ਸੁੱਖ ਹੋਏ ਸ਼ਬਦ ਵੇਦੀ ਨਾ ਕਹਾ ਬਈ। ਕਹਿੰਦੇ ਘੰਡਾ ਹੇੜੇ ਦਾ ਨਾਦ ਵੱਜੇ ਤੇ ਮਿਰਗ ਨਾ ਆਵੇ ਤੇ ਸਤਸੰਗ ਜੀ ਜਾਨ ਤੇ ਉਹਦੀ ਬਚ ਜਾਏਗੀ, ਪਰ ਸ਼ਬਦ ਦੀ ਸਰੋਤ ਨਾਲ ਵਿੰਨੇ ਜਾਣ ਵਾਲਿਆਂ ਦੀ ਕੁੱਲ ਵਿੱਚੋਂ ਨਹੀਂ ਕਹਾਏਗਾ। ਜੋ ਪੈ ਜਲ ਸਹਿ ਨਿਕਸ ਮੀਨ ਸਰਨਜੀਵ ਰਹਿ ਸਹਿ ਦੁੱਖ ਦੁੱਖਨ ਬਿਰਹੋਂ ਬਿਲ ਖਾ ਬਈ। ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓਗੇ, ਉਹ ਮੱਛੀ ਕਾਹਦੀ ਜੇ ਜਿਉਂਦੀ ਰਹਿ ਗਈ, ਉਹ ਕਾਹਦੀ ਮੱਛੀ ਹੋਏਗੀ। ਸੇਵਾ ਗੁਰ ਗਿਆਨ ਧਿਆਨ ਤਜੈ ਭਜੈ ਦੁਬਦਾ ਕੋ ਸੰਗਤ ਮੈਂ ਗੁਰਮੁਖ ਪਦਵੀ ਨਾ ਪਾਵਈ। ਕਹਿੰਦੇ ਸੇਵਾ ਨਹੀਂ, ਗਿਆਨ ਨਹੀਂ, ਧਿਆਨ ਨਹੀਂ, ਸਾਧ ਸੰਗਤ ਵਿੱਚ ਜਾਣਾ ਨਹੀਂ, ਬਾਣੀ ਪੜ੍ਹਨੀ ਨਹੀਂ, ਇਸ਼ਨਾਨ ਨਹੀਂ, ਦਾਨ ਨਹੀਂ, ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਗੁਰਮੁਖ ਦੀ ਪਦਵੀ ਪ੍ਰਾਪਤ ਨਹੀਂ ਹੋ ਸਕਦੀ। ਗੁਰਮੁਖ ਉਹ ਆ, ਪਤਾ ਲੱਗੇ ਖਿੱਚ ਪੈ ਜਾਵੇ ਵੀ ਜਾਣਾ ਹੈ, ਚਾਹ ਹੋਵੇ ਸਾਡੇ ਇਲਾਕੇ ਵਿੱਚ ਸਮਾਗਮ ਹੋ ਰਿਹਾ, ਖੁਸ਼ੀ ਹੋਵੇ, ਸ਼ੁਕਰ ਹੈ ਧੰਨ ਭਾਗ ਮਰ ਦੇ ਚਰਨਾਂ 'ਚ ਬਹਿ ਕੇ ਰਸ ਪੀਆਂ ਗਏ। ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, 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 ਬੋਲੋ। ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਮਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਏ। ਖਿੱਚ ਪੈ ਗਈ ਮਹਾਰਸ। ਬੇਨਤੀ ਹੈ ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਓ, ਆਪੋ ਆਪਣੀ ਜਗ੍ਹਾ ਤੇ ਬੈਠੋ। ਹੁਣ ਆਪਾਂ ਪੰਜਾਂ ਸੱਤਾਂ ਮਿੰਟਾਂ ਚ ਸਮਾਪਤੀ ਕਰਨੀ ਹੈ। ਆਹ ਥੋੜੀ ਜਿਹੀ ਵਿਚਾਰ ਧਿਆਨ ਦੇਣਾ। ਛੇਵੇਂ ਪਾਤਸ਼ਾਹ ਦਾ ਦੀਵਾਨ ਲੱਗਿਆ ਤੇ ਬੀਬੀ ਪੁੱਛਦੀ ਹੈ ਕਹਾਰਾਂ ਨੂੰ, ਵੀਰੋ ਜਰਾ ਕੁ ਰੁਕ ਜਾਓ। ਰੁਕ ਗਏ, ਡੋਲਾ ਲਾਇਆ ਥੱਲੇ। ਕਹਿੰਦੀ ਆ ਸਾਰੇ ਗਹਿਣੇ ਲਾ ਕੇ ਦੇ ਦੇਣੀ ਆ ਤੁਹਾਨੂੰ, ਸਾਰੇ ਗਹਿਣੇ। ਗਹਿਣਿਆਂ ਨਾਲ ਪਿਆਰ ਹੁੰਦਾ ਬੀਬੀਆਂ ਦਾ ਬਹੁਤ ਆ। ਸਾਡੇ ਸਤਿਗੁਰੂ ਕਹਿੰਦੇ ਨੇ ਇਹ ਜਿਹੜੇ ਕਕਾਰ ਨੇ ਇਹ ਗੁਰਸਿੱਖ ਦੇ ਗਹਿਣੇ ਨੇ। ਆਖੋ ਸਤਨਾ, ਇਹ ਗਹਿਣੇ ਨੇ। ਤੇ ਬੀਬੀਆਂ ਨੂੰ ਚਾਅ ਚੜ੍ਹ ਜਾਂਦਾ ਨਾ ਜਦੋਂ ਗਹਿਣਿਆਂ ਨੂੰ ਵੇਖ ਲੈਂਦੀਆਂ, ਚਾਅ ਨਾਲ ਖੁਸ਼ੀ ਨਾਲ ਪਾਉਂਦੀਆਂ। ਤੇ ਕਹਿੰਦੇ ਗੁਰਮੁਖੋ ਸਾਨੂੰ ਵੀ ਚਾਅ ਚਾਹੀਦਾ। ਇਹ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜੇ ਗਹਿਣੇ ਪਵਾਏ ਆ ਨਾ, ਜਦੋਂ ਅੰਮ੍ਰਿਤ ਛਕਣਾ ਤੇ ਕਕਾਰ ਪਾਉਣ ਲੱਗਿਆਂ ਚਾਅ ਚਾਹੀਦਾ, ਖੁਸ਼ੀ ਹੋਵੇ। ਇਹ ਸਾਡੇ ਗਹਿਣੇ ਨੇ, ਜਿਹੜਾ ਕੜਾ ਦਿੱਤਾ ਇਹ ਗਹਿਣਾ ਸਾਡਾ, ਇਹ ਗਹਿਣੇ ਨੇ ਸਾਡੇ, ਧਿਆਨ ਦੇਣਾ। ਹੁਣ ਆਪਣੇ ਗਹਿਣੇ ਕਹਿੰਦੀ ਸਾਰੇ ਲੈ ਲਓ, ਪਰ ਤੁਸੀਂ ਮੇਰੀ ਬੇਨਤੀ ਆ ਮੈਨੂੰ ਰੋਕੋ ਨਾ, ਮੈਨੂੰ ਜਾਣ ਦਿਓ, ਮੈਂ ਮਰਦ ਦੇ ਦਰਸ਼ਨ। ਸਭ ਕੁਛ ਕੁਰਬਾਨ ਹੈ, ਸਭ ਕੁਛ ਆਪਣੇ ਗੁਰੂ। ਮਹਾਰਾਜਾ ਆਹਲਾ ਸਿੰਘ ਹੋਏ ਨੇ ਪਟਿਆਲੇ ਵਾਲੇ, ਲਿਖਿਆ ਇਤਿਹਾਸ ਚ ਮਿਲਦਾ। ਚੜ ਕੇ ਆਈਆਂ ਫੌਜਾਂ ਇਹਨਾਂ ਨੂੰ ਲੈ ਗਏ, ਜੇਲ੍ਹ ਚ ਕਰ ਦਿੱਤਾ ਬੰਦ। ਮਹਾਰਾਜਾ ਆਹਲਾ ਸਿੰਘ ਪਟਿਆਲੇ ਵਾਲੇ ਉਹ ਕਹਿੰਦੇ ਇਹਨਾਂ ਦੇ ਜ਼ਬਰਦਸਤੀ ਕੇਸ ਕਤਲ ਕਰ ਦਿਓ। ਮਹਾਰਾਜਾ ਆਹਲਾ ਸਿੰਘ ਕਹਿਣ ਲੱਗੇ ਜਾਓ ਕਹਿ ਦਿਓ ਕੇਸ ਨਾ ਕਤਲ ਕਰੋ, ਜੋ ਮੰਗੋਗੇ ਮੈਂ ਦੇ ਦਿੰਦਾ। ਕਹਿੰਦੇ ਲੱਖ ਹੁਣ ਚਾਹੀਦਾ, 5 ਲੱਖ ਸਾਲ ਦਾ ਭਰਿਆ ਕਰੇਗਾ। ਕਹਿੰਦੇ ਆਪਣੇ ਗੁਰੂ ਗੋਬਿੰਦ ਸਿੰਘ ਤੋਂ ਸਿੱਖੀ ਤੋਂ ਸਭ ਕੁਝ ਹੀ ਕੁਰਬਾਨ ਹੈ। ਆਖੋ ਸਤਨਾਮ, ਮੇਰੇ ਕੇਸ ਨਾ ਕੱਟਿਓ, ਮੈਂ ਆਪਣਾ ਸਭ ਕੁਝ ਤੁਹਾਨੂੰ ਦੇ ਦਿਆਂਗਾ ਇਹਨਾਂ ਕੇਸਾਂ ਦੇ ਬਦਲੇ। ਇਹ ਗਹਿਣੇ ਕੀ ਸਿੱਖੀ ਦੇ ਬਦਲੇ ਆ, ਸੋਨਾ ਚਾਂਦੀ ਇਹ ਕੀ ਆ? ਸਤ ਸੰਗਤ ਜੀ, ਹੁਣ ਉਹ ਤੇ ਨਵਾਬੀਆਂ ਨੂੰ ਵੀ ਠੋਕਰਾਂ ਮਾਰਦੇ ਨੇ, ਨਵਾਬੀਆਂ ਨੂੰ ਵੀ। ਨਵਾਬ ਕਪੂਰ ਸਿੰਘ ਜੀ ਦੇ ਜੀਵਨ ਦਾ ਜ਼ਿਕਰ ਆਉਂਦਾ, ਜਦੋਂ ਉਹਨਾਂ ਨੂੰ ਨਵਾਬੀ ਮਿਲੀ ਨਾ, ਨਵਾਬੀ ਕਹਿੰਦੇ ਤੁਹਾਨੂੰ ਨਵਾਬ ਬਣਾਉਣਾ, ਖਾਲਸੇ ਨੂੰ ਇਹ ਅਹੁਦਾ ਮਿਲਿਆ। ਆਪਣੀ ਸੰਗਤ ਸਿੱਖ ਸੰਗਤਾਂ ਨੇ ਵਿਚਾਰ ਕਰਕੇ ਆਖਿਆ ਨਵਾਬ ਸਾਹਿਬ ਵਾਹਿਗੁਰੂ ਕਪੂਰ ਸਿੰਘ ਜੀ ਤੁਹਾਨੂੰ ਨਵਾਬੀ ਦੇਣੀ ਹੈ। ਤੇ ਕਪੂਰ ਸਿੰਘ ਜੀ ਕਹਿਣ ਲੱਗੇ ਮੈਂ ਨਵਾਬ ਨਹੀਂ ਬਣਨਾ, ਮੈਂ ਤਾਂ ਸੇਵਾਦਾਰੀ ਠੀਕ। ਕਹਿੰਦੇ ਜੀ ਨਹੀਂ ਤੁਹਾਨੂੰ ਨਵਾਬ ਬਣਾਉਣਾ। ਕਹਿੰਦੇ ਜੀ ਮੈਂ ਸੇਵਾਦਾਰੀ ਠੀਕ। ਕਹਿੰਦੇ ਜੀ ਨਹੀਂ ਤੁਹਾਨੂੰ ਨਵਾਬ ਬਣਾਉਣਾ। ਹੱਥ ਜੋੜ ਲਏ, ਕਹਿੰਦੇ ਸੱਤ ਬਚਨ, ਜੇ ਤੁਸੀਂ ਮੈਨੂੰ ਨਵਾਬੀ ਦੇਣੀ ਹੈ ਦੇ ਦਿਓ, ਮੈਂ ਨਵਾਬ ਕਪੂਰ ਸਿੰਘ ਮੈਨੂੰ ਕਹਿਣਾ ਕਹਿ ਲਓ, ਪਰ ਮੇਰੀ ਇੱਕ ਬੇਨਤੀ ਆ, ਨਵਾਬੀ ਤੇ ਮੈਂ ਲੈ ਲਵਾਂਗਾ, ਪਰ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਾ ਮੇਰੇ ਤੋਂ ਖੋਇਓ। ਇਹ ਨਾ ਕਹਿ ਦਿਓ ਵੀ ਤੂੰ ਹੁਣ ਨਵਾਬ ਬਣ ਗਿਆ ਤੇ ਤੂੰ ਸੇਵਾ ਨਹੀਂ ਕਰ ਸਕਦਾ। ਇਹ ਨਾ ਕਹਿ ਦਿਓ ਕਿਤੇ ਵੀ ਹੁਣ ਮੈਂ ਵੱਡਾ ਬਣ ਗਿਆ ਤੇ ਤੁਸੀਂ ਮੇਰੇ ਤੋਂ ਕਹੋ ਵੀ ਹੁਣ ਸੇਵਾਦਾਰ ਕੋਈ ਹੋਰ। ਮੈਂ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ, ਨਵਾਬ ਬਣਾ ਦਿਓ ਮੈਂ ਬਣ ਜਾਵਾਂਗਾ, ਪਰ ਮੈਂ ਇਹ ਸੇਵਾ ਨਹੀਂ ਛੱਡਣੀ। ਇਹਨੂੰ ਕਹਿੰਦੇ ਨੇ ਸੇਵਾਦਾਰ। ਇਹ ਹੈ ਸਿੱਖੀ, ਵੱਡੇ ਤੋਂ ਵੱਡਾ ਅਹੁਦਾ ਵੀ ਮਿਲ ਜਾਏ ਪਰ ਮਨ ਜਿਹੜਾ ਉੱਥੇ ਹੀ ਖਲੋਤਾ ਰਵੇ, ਪਿਆਰ ਉਹਨਾਂ ਹੀ ਰਵੇ ਮਰ ਦੇ ਨਾਲ। ਇੱਥੇ ਹਾਲ ਹੋਰ ਹੋ ਜਾਂਦਾ, ਥੋੜ੍ਹਾ ਜਿਹਾ ਕੰਮ ਵੱਧ ਜਾਂਦਾ, ਨਿਤਨੇਮ ਹੀ ਭੁੱਲ ਜਾਂਦਾ। ਕੀ ਗੱਲ ਬਈ, ਪਹਿਲਾਂ ਬੜਾ ਨਿਤਨੇਮ ਸੀ ਹੁਣ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਹਿੰਦੇ ਜੀ ਹੁਣ ਕੰਮ ਕਾਰ ਬਹੁਤੇ ਵੱਧ ਗਏ, ਰੁਝੇਵੇਂ ਵੱਧ ਗਏ, ਬਾਲਾ ਵੱਧ ਗਿਆ ਕੰਮ, ਹੁਣ ਕਿੱਥੇ ਨਿਤਨੇਮ। ਅੱਗੇ ਇੱਕ ਦੁਕਾਨ ਸੀ ਹੁਣ 4 ਨੇ, ਅੱਗੇ ਇੱਕ ਪੈਟਰੋਲ ਪੰਪ ਸੀ ਹੁਣ 4 ਨੇ, ਅੱਗੇ 5 ਕਿੱਲੇ ਜ਼ਮੀਨ ਸੀ ਹੁਣ 25 ਕਿੱਲੇ ਆ, ਅੱਗੇ ਇੱਕ ਪਰਿਵਾਰ ਸੀ ਹੁਣ 4 ਪਰਿਵਾਰ ਨੇ। ਹੁਣ ਕਿੱਥੇ ਨਿਤਨੇਮ ਹੁੰਦਾ ਜੀ, ਪਹਿਲਾਂ ਬੜਾ ਕਰੀਦਾ ਸੀ। ਬੜੇ ਕਹਿੰਦੇ ਏਦਾਂ, ਬੜੇ ਬੈਠੇ ਹੋਣਗੇ ਇੱਥੇ ਵੀ ਹੁਣ ਤੇ ਜੀ ਰੁਝੇਵੇਂ ਵੱਧ ਗਏ, ਉਹ ਗੱਲ ਨਹੀਂ ਰਹੀ। ਪਰ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਧਿਆਨ ਦੇਣਾ। ਦਾਸ ਨੇ ਇੱਥੇ ਜਦੋਂ ਮੈਂ ਮੋਹਾਲੀ ਆਇਆ ਸੀ ਉਦਣ ਵੀ ਬੇਨਤੀ ਕੀਤੀ ਸੀ, ਉਦਣ ਵੀ ਅਰਜ਼ ਕੀਤੀ ਸੀ। ਬਾਬਾ ਆਨੰਦ ਸਿੰਘ ਜੀ ਕੋਲ ਗਿਆ, ਸੁੰਦਰ ਸਿੰਘ ਮਜੀਠੀਆ ਉਹਦੇ ਬੜੇ ਅਹੁਦੇ ਸੀ ਕਈ ਥਾਵਾਂ ਤੇ, ਉਹ ਕਿਧਰੇ ਪ੍ਰਧਾਨ, ਕਿਧਰੇ ਸੈਕਟਰੀ, ਕਿਧਰੇ ਚੇਅਰਮੈਨ ਸੀ। ਤੇ ਜਦੋਂ ਬਾਬਾ ਆਨੰਦ ਸਿੰਘ ਜੀ ਕੋਲ ਗਏ, ਹੱਥ ਜੋੜੇ, ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਸੁੰਦਰ ਸਿੰਘ ਕਿਆ ਹਾਲ ਹੈ? ਕਹਿੰਦੇ ਮਹਾਰਾਜ ਠੀਕ ਹੈ, ਤੇ ਮੇਰੀ ਇਹ ਬੇਨਤੀ ਹੈ ਜੇ ਕੋਈ ਸਰਕਾਰੀ ਦਰਬਾਰੇ ਕੰਮ ਹੋਇਆ ਤੇ ਮੈਨੂੰ ਦੱਸਿਓ। ਤੇ ਬਾਬਾ ਆਨੰਦ ਸਿੰਘ ਜੀ ਚੁੱਪ ਕਰ ਗਏ, ਉਹਨਾਂ ਨੂੰ ਹੁਣ ਸਰਕਾਰਾਂ ਦਰਬਾਰਾਂ ਨਾਲ ਕੀ ਲੱਗੇ, ਉਹ ਚੁੱਪ ਕਰ ਗਏ। ਥੋੜੇ ਕੁ ਚਿਰ ਪਿੱਛੋਂ ਫਿਰ ਕਹਿੰਦਾ ਬਾਬਾ ਜੀ ਜੇ ਕੋਈ ਸਰਕਾਰੀ ਦਰਬਾਰੇ ਕੰਮ ਹੋਇਆ ਦੱਸਿਓ। ਬਾਬਾ ਜੀ ਫਿਰ ਚੁੱਪ ਕਰ ਗਏ। ਫਿਰ ਕਹਿੰਦਾ ਜੇ ਕੋਈ ਕੰਮ ਹੋਇਆ ਬਾਬਾ ਜੀ ਦੱਸਿਓ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁਣੇ ਹੀ ਕੰਮ ਹੈ। ਕਹਿੰਦਾ ਜੀ ਕਿਹੜੇ ਮਹਿਕਮੇ 'ਚ? ਕਹਿੰਦੇ ਤੇਰੇ ਹਿਰਦੇ ਦੇ ਮਹਿਕਮੇ 'ਚ। ਕਹਿੰਦਾ ਬਾਬਾ ਜੀ ਕੰਮ ਕੀ ਹੈ? ਬਾਬਾ ਜੀ ਕਹਿੰਦੇ ਇਹ ਦੱਸ ਨਿਤਨੇਮ ਕਿੰਨਾ ਕਰਦਾ? ਕਹਿੰਦਾ ਬਾਬਾ ਜੀ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਨਾ ਘਰੋਂ ਫੇਰ ਤੁਰਨਾ। ਕਹਿੰਦੇ ਸ਼ਾਬਾਸ਼, ਬੜੇ ਖੁਸ਼ ਹੋਏ। ਕਹਿੰਦੇ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਤੁਰਨਾ, ਉਹਦੇ ਤੇਰੇ ਕੋਲ ਬੜੇ ਨੇ, ਕਿਧਰੇ ਚੇਅਰਮੈਨ ਹੈ, ਕਿਧਰੇ ਸੈਕਟਰੀ ਹੈ, ਕਿਧਰੇ ਹੋਰ, ਇੰਨਾ ਸਤਿਕਾਰ ਹੈ ਤੇਰਾ, ਤੇ ਪਾਠ ਕਰਦਾ ਜਪਜੀ ਸਾਹਿਬ ਦੇ ਪੰਜ। ਤੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਜਿੰਨੀ ਗੁੱਡੀ ਉੱਚੀ ਚੜ੍ਹੀ ਹੋਵੇ ਨਾ ਪਿੰਨਾ ਵੀ ਓਡਾ ਹੀ ਵੱਡਾ ਚਾਹੀਦਾ। ਡੋਰ ਉੱਚੀ ਜੇ ਚੜ੍ਹਾਉਣੀ ਹੈ ਤਾਂ ਡੋਰ ਵੀ ਵਧਾਉਣੀ ਪਊ ਨਾ। ਜਿੰਨੀ ਕੁ ਡੋਰ ਉੱਚੀ ਹੈ ਗੁੱਡੀ ਨੂੰ ਓਨਾ ਹੀ ਤਾਂ ਲਿਜਾਓ, ਤੇ ਜਿੰਨਾ ਪਿੰਨਾ ਵੱਡਾ ਜਿੰਨੀ ਮਰਜ਼ੀ ਜਾਈ ਜਾਏ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਓਏ ਸਤਿਕਾਰ ਮਾਨ ਆਦਰ ਬਥੇਰਾ ਤੇਰਾ, ਗੁੱਡੀ ਤੇ ਬੜੀ ਉੱਚੀ ਚੜ੍ਹੀ ਹੈ, ਪਤੰਗ ਤੇ ਤੇਰੀ ਬਥੇਰੀ ਉੱਚੀ ਚੜ੍ਹੀ ਹੋਈ ਹੈ, ਪਰ ਪਿੰਨਾ ਨਿਤਨੇ ਵਾਲਾ ਜੇ ਛੋਟਾ ਹੈ। ਆਖੋ ਸਤਨਾਮ। ਧਿਆਨ ਦੇਣਾ, ਜੇ ਸਤਿਕਾਰ ਬਹੁਤਾ ਵੱਧ ਜਾਏ, ਮੱਥੇ ਬਹੁਤੇ ਟਿਕਣ ਲੱਗ ਜਾਣ, ਬੱਲੇ ਬੱਲੇ ਹੋ ਜਾਏ, ਮਾਇਆ ਬਹੁਤੀ ਆ ਜਾਵੇ, ਤੇ ਜੇ ਸਾਧ ਸੰਗਤ ਕੰਮ ਕਾਰ ਵੱਧ ਜਾਏ, ਬੱਚੇ ਬਿਜ਼ਨਸ ਚੰਗਾ ਹੋਵੇ, ਰੁਝੇਵੇਂ ਵੱਧ ਜਾਣ, ਤੇ ਨਿਤਨੇਮ ਓਨਾ ਹੀ ਵਧਣਾ ਚਾਹੀਦਾ। ਤੇ ਜੇ ਪਿੰਨਾ ਤੁਹਾਡਾ ਰਹਿ ਗਿਆ ਛੋਟਾ, ਉਹ ਜਾਂ ਤੇ ਛੱਡਣੀ ਪਊ ਪਤੰਗ, ਜਾਂ ਫਿਰ ਥੱਲੇ ਲਾਉਣੀ ਪਊ। ਪਿੰਨਾ ਓਡਾ ਹੀ ਵੱਡਾ ਕਰ ਲੈਣਾ ਚਾਹੀਦਾ, ਫਿਰ ਉੱਥੇ ਚੱਲਦਾ ਰਹਿੰਦਾ, ਨਹੀਂ ਤੇ ਫਿਰ ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਟੈਂਦਾ ਟੈਂਦਾ ਟੈਪਿਆ ਕੱਖ ਕੱਖਾਂ ਦੇ ਪਾਸ, ਫਿਰ ਉਹੀ ਹਾਲ ਹੋ ਜਾਏਗਾ। ਤੇ ਨਿਤਨੇ ਵੀ ਓਨਾ ਹੀ, ਤੁਹਾਡੇ 'ਚ ਜਿਹੜਾ ਵੀ ਬੈਠਾ ਨਿਤਨੇ ਪਹਿਲਾਂ ਕਰਦਾ ਸੀ, ਛੱਡ ਦਿੱਤਾ ਨਾ ਜਿੰਨਾ, ਵੀ ਹੁਣ ਤੇ ਕੰਮ ਵੱਧ ਗਿਆ ਜੀ, ਹੁਣ ਟਾਈਮ ਨਹੀਂ ਲੱਗਦਾ ਜੀ, ਹੁਣ ਡਿਊਟੀਆਂ ਜੀ, ਹੁਣ ਮਜਬੂਰੀਆਂ ਜੀ, ਸਵੇਰ ਤੋਂ ਅਰਦਾਸ ਕਰਕੇ ਫਿਰ ਸ਼ੁਰੂ ਕਰ ਦਿਓ। ਆਖੋ ਸਤਨਾਮ।
ਵਾਹਿਗੁਰੂ।
ਉਹ ਪਿੰਨਾ ਮਜ਼ਬੂਤ ਕਰ ਲਓ, ਓਡਾ ਹੀ ਵੱਡਾ ਹੋਏਗਾ, ਓਨਾ ਹੀ ਤਾਂ ਨੂੰ ਜਾਵਾਂਗੇ। ਨਿਤਨੇਮ ਛੱਡ ਦਿੰਦੇ ਆ, ਉਹ ਕੰਮ ਕਰ ਕਿਸ ਕੰਮ ਨੇ ਬਾਈ? ਉਹ ਜ਼ਮੀਨਾਂ ਜਾਇਦਾਦਾਂ ਉਹ ਕਿਸ ਕੰਮ ਨੇ ਜਿਹਨੇ ਤੇਰਾ ਨਿਤਨੇਮ ਹੀ ਛੁਡਾ ਦਿੱਤਾ, ਜਿਹਨੇ ਤੈਨੂੰ ਗੁਰੂ ਹੀ ਭੁਲਾ ਦਿੱਤਾ, ਜਿਹਨੇ ਅੰਮ੍ਰਿਤ ਵੇਲਾ ਹੀ ਛੁਡਾ ਦਿੱਤਾ, ਇਹੋ ਜਿਹੇ ਧੰਦਿਆਂ ਤੋਂ ਕੀ ਲੈਣਾ? ਸੋ ਸਾਧ ਸੰਗਤ ਧਿਆਨ ਦਿਓ, ਭੱਠ ਪਾਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਲੋੜ ਹੀ ਨਹੀਂ ਇਹੋ ਜਿਹੇ ਖਜ਼ਾਨੇ ਦੀ, ਮਾ ਜਿਹੜਾ ਗੁਰੂ ਨੂੰ ਹੀ ਭੁਲਾ ਦੇਵੇ, ਜਿਹੜਾ ਰੱਬ ਨੂੰ ਹੀ ਭੁਲਾ ਦੇਵੇ। ਧਿਆਨ ਦਿਓ ਹੁਣ। ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ ਮੇਰੀ ਲਿੱਦ ਚੁੱਕਣ ਦੀ ਸੇਵਾ ਮੇਰੇ ਤੋਂ ਨਾ ਖੋਇਓ, ਨਵਾਬੀ ਭਾਵੇਂ ਦੇ ਦਿਓ। ਸਤਿਕਾਰ ਜਿੱਡਾ ਵੱਡਾ ਮਰਜ਼ੀ ਹੋਵੇ, ਪਰ ਮਨ ਉੱਥੇ ਹੀ ਖਲੋਤਾ ਰਹੇ। ਤੇ ਧਿਆਨ ਦੇਣਾ, ਉਸ ਸਮੇਂ ਭਾਈ ਆਕੁਲ ਦੀ ਸਪੁੱਤਰੀ ਹੈ ਧੀ ਉਹਦੀ, ਕਹਾ ਰੋ ਲੈ ਲਓ ਗਹਿਣੇ, ਮੈਨੂੰ ਜਾ ਲੈਣ ਦਿਓ ਅੰਦਰ। ਉਹ ਕਹਿੰਦੇ ਚੱਲ ਫਿਰ ਜਾ, ਜੇ ਤੇਰੇ ਅੰਦਰ ਇੰਨਾ ਹੀ ਪ੍ਰੇਮ। ਤੇ ਸਾਧ ਸੰਗਤ ਬੀਬੀ ਨਾਲ ਰਲ ਕੇ ਸੁਹਾਗਣਾ ਵਾਲੇ ਕੱਪੜੇ, ਨਵੀਂ ਵਿਆਹੀ ਸੱਜ ਵਿਆਹੀ, ਉਹ ਬੀਬੀ ਜਦੋਂ ਮਹਾਰਾਜ ਦੇ ਚਰਨਾਂ 'ਚ ਪਹੁੰਚੀ, ਇਹਨੇ ਟੇਕਿਆ ਮੱਥਾ, ਮਹਾਰਾਜ ਨੇ ਸਿਰ 'ਤੇ ਹੱਥ ਰੱਖਿਆ, ਬੋਲੀ ਨਹੀਂ, ਬੋਲ ਕੇ ਸੁਣਾਇਆ ਤੇ ਕੀ ਸੁਣਾਇਆ ਗੁਰੂ ਅੱਗੇ, ਬੋਲੀ ਨਹੀਂ, ਹੱਥ ਜੋੜ ਕੇ ਨਾ ਮਨ 'ਚ ਹੀ ਅਰਦਾਸ ਕੀਤੀ, ਕਹਿੰਦੀ ਜੀ ਜਿਵੇਂ ਮੇਰੇ ਸਿਰ 'ਤੇ ਹੱਥ ਰੱਖਿਆ ਨਾ, ਮੇਰੇ ਘਰ ਵਾਲੇ ਦੇ ਸਿਰ 'ਤੇ ਵੀ ਰੱਖ ਦਿਓ, ਉਹਦੇ 'ਤੇ ਵੀ ਮਿਹਰ ਕਰ ਦਿਓ। ਬਸ ਇੰਨੀ ਅਰਜ਼ ਕਰਕੇ ਬਹਿ ਗਈ ਬੀਬੀਆਂ 'ਚ ਜਾ ਕੇ। ਇੱਧਰ ਬਰਾਤ ਆ ਗਈ, ਪਿੱਛੇ ਡੋਲਾ ਤੇ ਪਿਆ ਖਾਲੀ ਆ, ਕੁਹਾਰੋ ਕਿੱਥੇ ਗਈ ਬੀਬੀ? ਕਹਿੰਦੇ ਉਹ ਤੇ ਇੱਧਰ ਨੂੰ ਚਲੀ ਗਈ ਸੰਗਤ ਦੇ ਨਾਲ, ਵਿੱਚ ਦੂਜੇ ਵੀ ਹੁੰਦੇ ਬਰਾਤੀ, ਸਾਰੇ ਮਨਮਤੀ ਸੀ। ਕਹਿੰਦੇ ਓਏ ਸਾਧੂ, ਕਹਿੰਦੇ ਹਾਂ, ਤੇਰੇ ਘਰ ਵਾਲੀ ਅੱਜ ਹੀ ਆਪਣੀ ਮਰਜ਼ੀ ਕਰਦੀ ਹੈ, ਬਾਅਦ 'ਚ ਕਦੋਂ ਵਸੂ? ਚੜ ਗਿਆ ਗੁੱਸਾ, ਲਾੜੇ ਕੋਲ ਤਲਵਾਰ ਤੇ ਹੁੰਦੀ ਹੋਈ ਆ ਸ਼ਸਤਰ, ਉਹੀ ਫੜ ਲਿਆ। ਕਹਿੰਦਾ ਹੁਣੇ ਹੀ ਲੈ ਆਉਂਦਾ, ਦੌੜਿਆ, ਗੁੱਸਾ ਬੜਾ ਚੜਿਆ। ਇਹ ਜਦੋਂ ਗਿਆ ਵੇਖਿਆ ਦੀਵਾਨ ਲੱਗਿਆ, ਉਦੋਂ ਦਾ ਛਾਇਆਮਾਨ, ਉਸ ਸਮੇਂ ਦਾ ਰਿਵਾਜ਼ ਜਿੱਦਾਂ ਵੀ ਸੀ ਚੱਲਦਾ ਸੀ, ਆਲੇ ਦੁਆਲੇ ਸੰਗਤਾਂ ਬੈਠੀਆਂ, ਇਹਨੇ ਨਹੀਂ ਵੇਖਿਆ ਬਈ ਸੰਗਤ ਵੱਲ, ਬੀਬੀਆਂ ਵਾਲੀ ਨਜ਼ਰ ਵੀ ਕਿੱਥੇ ਕੁ ਬੈਠੀ, ਮਹਾਰਾਜ ਵੱਲ ਇਹਨੇ ਵੇਖਿਆ ਹੀ ਨਹੀਂ, ਸਤਿਗੁਰੂ ਕਿੱਥੇ, ਬੀਬੀਆਂ ਵਾਲੀ ਨਜ਼ਰ ਵੀ ਕਿੱਥੇ ਕੁ ਬੈਠੀ ਆ, ਉਹ ਸਿਆਣਾ ਐ ਨਜ਼ਰ ਮਾਰਦਾ ਫਿਰਦਾ, ਜਦੋਂ ਬੀਬੀਆਂ ਕੰਨੀ ਨੂੰ ਵੇਖ ਲਿਆ ਵੀ ਉਹ ਬੈਠੀ ਅੱਗੇ, ਜਦੋਂ ਉਹਦੇ ਕੰਨੀ ਲੱਗਿਆ ਜਾਣ ਪਹਿਰੇਦਾਰ ਅੱਗੇ ਹੋ ਗਿਆ। ਵੱਡੇ ਵੱਡੇ ਮਸ਼ਹਿਰੇ ਜਦੋਂ ਸਿੰਘ ਨੇ ਅੱਖਾਂ ਜੀਆਂ ਕੱਢੀਆਂ ਨਾ, ਕਿੱਧਰ ਚੱਲਿਆ ਬੀਬੀਆਂ ਵੰਨੀ, ਤੇ ਉਹ ਰੋਬ ਹੁੰਦੇ ਸੀ ਸਿੰਘਾਂ ਦੇ, ਅੱਜ ਕੱਲ੍ਹ ਵਾਲਾ ਕੰਮ ਨਹੀਂ ਸੀ, ਸਿੰਘਾਂ ਦੇ ਰੋਬ ਸੀ। ਤੇ ਜਦੋਂ ਸਿੰਘ ਅੱਗੇ ਹੋ ਕੇ ਖਲੋਤਾ ਨਾ, ਛਾਤੀ ਚੌੜੀ ਕਰਕੇ ਕਹਿੰਦਾ ਉਹ ਕਿੱਧਰ ਚੱਲਿਆ ਤੂੰ, ਇੰਨਾ ਕਹਿਣ ਦੀ ਦੇਰ ਸੀ ਉੱਥੇ ਹੀ ਠੰਭਰ ਗਿਆ ਉਹ ਚੱਲ ਭਾਈਆਂ ਚ ਬਹਿ ਜਾ ਕੇ ਬਹਿ ਗਿਆ ਜਾ ਕੇ ਹੁਣ ਜਦੋਂ ਇਹ ਭਾਈਆਂ ਚ ਬੈਠ ਗਿਆ ਨਾ ਨਜ਼ਰ ਇਹਦੀ ਉੱਧਰ ਹੀ ਵੀ ਕਦੋਂ ਉੱਠਦੀ ਹੈ ਤੇ ਇੰਨੇ ਨੂੰ ਹੌਲੀ ਹੌਲੀ ਫੇਰਦਾ ਨਾ ਨਜ਼ਰ ਘੁਮਾਉਂਦਾ ਘੁਮਾਉਂਦਾ ਸਾਹਮਣੇ ਤਖ਼ਤ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਵਾਲੇ ਨੇ ਵੇਖ ਲਿਆ ਬਸ ਇਹਨੇ ਮਰ ਜਲ ਵੇਖ ਲਿਆ ਤੇ ਸਤਿਗੁਰਾਂ ਦੀ ਤੇ ਪਹਿਲਾਂ ਹੀ ਨਜ਼ਰ ਇਹਦੇ ਵੱਲ ਸੀ ਦੂਰੋਂ ਆਉਂਦੇ ਨੂੰ ਵੀ ਇਹਦੇ ਵੱਲ ਵੇਖਿਆ ਜਦੋਂ ਬਹਿ ਗਿਆ ਉਦੋਂ ਵੀ ਮਰ ਦੀ ਨਜ਼ਰ ਇਹਦੇ ਵੱਲ ਸੀ ਜਦੋਂ ਬਸ ਮਹਾਰਾਜ ਵੱਲ ਇਹਨੇ ਵੇਖਿਆ ਤੇ ਸਤਿਗੁਰਾਂ ਦੀ ਦ੍ਰਿਸ਼ਟੀ ਪੈ ਗਈ ਬਸ ਦ੍ਰਿਸ਼ਟੀ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ
ਨਦਰ ਨਿਹਾਲ
ਨਦਰ ਨਿਹਾਲ ਨਦਰ ਪੈਣ ਦੀ ਦੇਰ ਸੀ ਨਿਹਾਲ ਕਰ ਇੰਨੇ ਨਾਲ ਤੇਰੀ ਨਜ਼ਰ ਕਈ ਨੈਣਾਂ ਦੇ ਤੀਰ ਮਾਰੇ ਬੜੇ ਚਾਟੜੇ ਰਾਹਗੀਰ ਜਾਣ ਵਾਲੇ ਰਾਹੀ ਵੀ ਸਤਿਗੁਰਾਂ ਦੇ ਸੇਵਕ ਬਣ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਤਖ਼ਤ ਤੇ ਬੈਠੇ ਸਤਿਗੁਰੂ ਬੜੇ ਪੀਰ ਫਕੀਰ ਵੇਖੇ ਸੀ ਇਹਨੇ ਜਦੋਂ ਮਰਦੇ ਚਿਹਰੇ ਵੱਲ ਤੱਕਦਾ ਨਾ ਕਹਿੰਦਾ ਓਹੋ ਐਸਾ ਤੇ ਚਿਹਰਾ ਹੀ ਨਹੀਂ ਵੇਖਿਆ ਕਿਸੇ ਦਾ ਉਹ ਇੰਨੇ ਪੀਰ ਫਕੀਰ ਬੈਠੇ ਵੇਖੇ ਅੱਜ ਤੱਕ ਬੈਠਾ ਪੀਰ ਪਲੰਘ ਤੇ ਜਿਹੜਾ ਉਸ ਵੱਲ ਤੱਕਿਆ ਜਾਵੇ ਤੇ ਸਿਰ ਰੱਖ ਦਿੱਤਾ ਤੇ ਰੋਈ ਜਾਵੇ ਸੱਚੇ ਪਾਤਸ਼ਾਹ ਬਖਸ਼ੇ ਜਾਵਾਂਗੇ ਕੇ ਅਸੀਂ ਬਖਸ਼ੇ ਜਾਵਾਂਗੇ। ਅੱਜ ਤੱਕ ਤੁਹਾਡੇ ਦਰਸ਼ਨ ਹੀ ਨਹੀਂ ਕੀਤੇ, ਐਵੇਂ ਹੀ ਲੰਘ ਗਿਆ ਸਮਾਂ। ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਘਰ ਹੈ ਮਿਲਦਾ ਮਾਣ ਨਿਵਾਣਿਆ ਨੂੰ, ਮਿਲਦਾ ਮਾਣ ਨਿਵਾਣਿਆ ਨੂੰ, ਤੇਰਾ ਘਰ ਐਸਾ ਐਸਾ ਮਾਣਿਆ ਤੂੰ ਮਾਣ ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਸਤਸੰਗ ਧਿਆਨ ਦੇਣਾ, ਮਹਾਰਾਜ ਨਿਮਾਣਿਆਂ ਨੂੰ ਮਾਣ ਬਖਸ਼ਦੇ ਆ, ਤੇ ਰੋਈ ਜਾਏ ਸਾਧੂ ਤੇ ਕਹਿੰਦਾ ਮਹਾਰਾਜ ਜੀ ਬਖਸ਼ੇ ਜਾਵਾਂਗੇ। ਮਹਾਰਾਜ ਕਹਿੰਦੇ ਆ ਤੇ ਸਹੀ, ਸਿਰ ਤੇ ਹੱਥ ਰੱਖਿਆ, ਖਾਲਸਾ ਜੀ ਸਾਡੇ ਢਹਿਣ ਵਿੱਚ ਦੇਰੀ ਹੋ ਸਕਦੀ ਆ, ਸਤਿਗੁਰਾਂ ਦੇ ਬਖਸ਼ਣ ਵਿੱਚ ਕੋਈ ਦੇਰੀ ਸਾਡੇ ਚ ਦੇਰੀ ਹੈ ਢਹਿਣ ਦੀ, ਢਹਿ ਨਹੀਂ ਤੇ ਮਾਰ ਨੇ ਬਖਸ਼ੇ ਨਹੀਂ। ਸਾਧੂ ਚਰਨਾਂ ਤੇ ਢਹਿ ਪਿਆ, ਮਾਰ ਨੇ ਸਿਰ ਤੇ ਹੱਥ ਰੱਖ ਦਿੱਤਾ, ਐਸਾ ਸਿਰ ਤੇ ਹੱਥ ਰੱਖ ਦਿੱਤਾ ਬੁਰਿਆਈਆਂ ਕੱਢ ਦਿੱਤੀਆਂ। ਜਦੋਂ ਸਿਰ ਰੱਖਿਆ ਸੀ ਮਨਮੁਖ, ਜਦੋਂ ਸਿਰ ਚੁੱਕਿਆ ਤੇ ਗੁਰਮੁਖ ਬਣ ਗਿਆ। ਭੇਟ ਕਰਤਾ ਨਾ, ਜਦੋਂ ਮੱਥਾ ਟੇਕਣ ਦਾ ਭਾਵ ਇਹ ਹੁੰਦਾ ਹੈ ਵੀ ਮਹਾਰਾਜ ਮੈਂ ਆਪਣੀ ਖੋਪੜੀ ਤੁਹਾਡੇ ਚਰਨਾਂ 'ਚ ਰੱਖੀ ਹੈ, ਇਹ ਖੋਪੜੀ ਨੂੰ ਖੋਪਰੀ ਬਣਾ ਦਿਓ, ਕਿਰਪਾ ਕਰ ਦਿਓ, ਖੋਪੜੀ ਨੂੰ ਖੋਪਰੀ ਬਣਾ ਦਿਓ। ਮਹਾਰਾਜ ਆ ਮਨਮਤ ਰੱਖ ਦਿੱਤੀ ਹੈ, ਇਹਦੇ 'ਚ ਗੁਰਮਤ ਭਰ ਦਿਓ, ਭਾਂਡਾ ਲੈ ਕੇ ਆਇਆ ਤੁਹਾਡੇ ਕੋਲ, ਇਹਦੇ 'ਚ ਹੀ ਆ ਸਾਰਾ ਕੁਛ, ਭਰ ਦਿਓ। ਬਸ ਰੱਖ ਦਿੰਦੇ ਹਾਂ ਫਿਰ ਚੁੱਕ ਲੈਂਦੇ, ਭਰਦਾ ਤੇ ਹੈ ਹੀ ਨਹੀਂ ਭਾਂਡਾ। ਰੁਮਾਲਾ ਰੱਖ ਦਿੰਦੇ ਹਾਂ, ਮੁੜ ਕੇ ਕਦੇ ਚੁੱਕਿਆ ਰੁਮਾਲਾ ਗੁਰਦੁਆਰਿਓ ਦੁਬਾਰਾ ਲਿਆਂਦਾ ਕਦੇ ਮੁੜ ਕੇ? ਰੁਪਈਆ ਰੱਖ ਦਿੱਤਾ ਮੁੜ ਕੇ ਨਹੀਂ ਚੁੱਕੀਦਾ, ਪਰ ਇਹ ਸਿਰ ਜ਼ਿੰਦਗੀ 'ਚ ਬੜੀ ਹਰੀ ਧਰਿਆ, ਬੜੀ ਹਰੀ ਚੁੱਕਿਆ।
ਖੁਸ਼ਹਾਲ
ਪਰ ਆਨੰਦ ਫੇਰ ਆਉਣਾ, ਇੱਕ ਵਾਰੀ ਸਿਰ ਰੱਖ ਦਿਓ, ਮੁੜ ਕੇ ਨਾ ਚੁੱਕੋ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇੱਕ ਦੇ ਬਣੀਏ, ਜੋ ਸਤਿਗੁਰਾਂ ਦੇ ਬਣੇ ਹੋਏ ਨੇ ਉਹਨਾਂ ਦੀ ਸੰਗਤ ਕਰੀਏ। ਜੁੜਿਆਂ ਦੀ ਸੰਗਤ ਬੜੀ ਲਾਭਦਾਇਕ, ਜੁੜਿਆਂ ਹੋਇਆਂ ਦੀ ਸੰਗਤ ਰਾਹ ਵਿਖਾਉਂਦੀ ਹੈ। ਜਿਹੜੇ ਤਾਰੂ ਨੇ ਨਾ ਤੈਰਨ ਜਾਣਦੇ ਨੇ, ਉਹ ਤੈਰਨਾ ਸਿਖਾ ਦਿੰਦੇ ਨੇ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਪਹਿਲਾਂ ਹੀ ਬੇਨਤੀ ਕਰਾਂਗਾ, ਇਤਿਹਾਸ ਭਾਈ ਸਾਧੂ ਦਾ ਲੰਬਾ ਥੋੜ੍ਹਾ ਜਿਹਾ, ਇਹ ਜ਼ਿਕਰ ਕੱਲ੍ਹ ਨੂੰ ਹੋਏਗਾ, 10-15 ਮਿੰਟ ਇਹਦੇ 'ਤੇ ਵੀ ਕੱਲ੍ਹ ਦੇ ਦੀਵਾਨ 'ਚ, ਅੱਜ ਨਹੀਂ। ਪਹਿਲਾਂ ਬੇਨਤੀ ਇਹ ਹੈ ਵੀ ਅਜੇ ਦਿਨ ਕਾਫੀ ਹੈ, ਅਰਦਾਸ ਹੁਕਮਨਾਮੇ ਜਿੰਨਾ ਚਿਰ ਨਹੀਂ ਹੁੰਦੇ, ਜਿੰਨਾ ਚਿਰ ਗੁਰੂ ਸਾਹਿਬ ਇੱਥੋਂ ਨਹੀਂ ਜਾਂਦੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਇਹ ਪਹਿਲੀ ਬੇਨਤੀ ਕਰ ਦਿੱਤੀ, ਕਿਉਂਕਿ ਮੈਂ ਵੇਖਿਆ ਕਈ ਬਹੁਤੇ ਕਾਹਲੇ ਹੁੰਦੇ ਨੇ, ਚੱਲੀਏ ਜੀ ਛੇਤੀ ਹੁਣ ਤੇ, ਬਸ ਬਾਬੇ ਧੰਨ ਹੈ ਕਰਨਗੇ, ਆਪਾਂ ਚੱਲੀਏ ਲੰਗਰ ਪ੍ਰਸ਼ਾਦਾ ਛਕੀਏ, ਬਾਬੇ ਗੁਰੂ ਸਤੋਤਰ ਪੜ੍ਹਨਗੇ, ਆਪਾਂ ਫੁਲਕਾ ਸਤੋਤਰ ਪੜ੍ਹ ਲੈਂਦੇ, ਪਰ ਇਹ ਕੰਮ ਨਹੀਂ ਕਰਨਾ। ਬੜੀ ਖੁਸ਼ੀ ਆ, ਜਦੋਂ ਮੈਂ ਆਇਆ ਨਾ ਜੀ, ਮੈਨੂੰ ਕਹਿੰਦੇ 30 ਦੇ ਨਾਮ ਆਏ ਨੇ, ਮੈਂ ਕਿਹਾ ਓਹੋ ਐਵੇਂ ਹੀ ਕੱਲ੍ਹ ਖੱਪਦੇ ਰਹੇ। ਮੈਂ ਤੇ ਬਹੁਤ ਬੇਨਤੀਆਂ ਕਰਕੇ ਗਿਆ ਸੀ ਵੀ ਇਹਦੇ ਥੋੜੇ ਹੀ ਆਏ ਆ 30, ਹੁਣ ਖੁਸ਼ੀ ਹੋਈ ਆ 130 ਆਖੋ ਸਤਨਹਾ
ਬੋਲੇ ਸੋਨਹਾ ਸ੍ਰੀਆ ਬਾਲੋ
130 ਦੇ ਨਾਮ ਆਏ ਆ, ਇਹ ਬੜੀ ਖੁਸ਼ੀ ਆ। ਤੇ ਅੱਜ ਤੇ ਇਕੱਠ ਕੱਲ ਨਾਲੋਂ ਦੁੱਗਣਾ ਹੈ, ਤੇ ਫਿਰ ਅੱਜ ਨਾਲ ਦੁੱਗਣੇ ਹੋਣੇ ਚਾਹੀਦੇ ਆ। ਅੱਜ 130 ਹੋ ਗਏ, ਕੱਲ ਨੂੰ ਦੁੱਗਣਿਆ ਤੂੰ ਵੀ ਜ਼ਿਆਦਾ ਕਰੋ, ਕੋਈ ਰਹਿ ਨਾ ਜਾਏ ਜਿਹੜਾ ਹੁਣ ਬਖਸ਼ਾਣ ਵਾਸਤੇ ਆਏ ਨਾ, ਸਾਰੀ ਜ਼ਿੰਦਗੀ ਪਾਪ ਕੀਤੇ ਹੋਣ, ਰੋਮ ਰੋਮ ਕਰਕੇ ਭੁੱਲਾਂ ਹੋਈਆਂ ਹੋਣ, ਪਰ ਇੱਕ ਵਾਰੀ ਆ ਜਾਓ ਮਹਾਰਾਜ ਨੇ ਨਵਾਂ ਜਨਮ ਦੇ ਦੇਣਾ। ਜਿਵੇਂ ਬੱਚਾ ਜੰਮਦਾ ਨਾ, ਕਿਹੜਾ ਕੋਈ ਪਾਪ ਗਲਤੀ ਭੁੱਲ ਨਹੀਂ, ਵੈਰ ਵਿਰੋਧ ਨਹੀਂ, ਇੱਕ ਵਾਰੀ ਨਵਾਂ ਜਨਮ ਹੋ ਜਾਂਦਾ ਜਦੋਂ ਅੰਮ੍ਰਿਤ ਛਕ ਲਈਦਾ। ਉਹ ਬਾਜਾਂ ਵਾਲੇ ਸਤਿਗੁਰਾਂ ਦੇ ਬਚਨ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਜੀ, ਜੇ ਕੋਈ ਅੰਮ੍ਰਿਤ ਛਕ ਕੇ ਨਰਕ ਵਿੱਚ ਜਾ ਵੀ ਡਿੱਗੇ, ਅਸੀਂ ਹਫ਼ਤੇ ਬਾਅਦ ਨਰਕ ਵਿੱਚ ਗੇੜਾ ਮਾਰਨੇ ਆ, ਜਿਹੜਾ ਸਾਡਾ ਸਿੰਘ ਡਿੱਗ ਪਿਆ ਨਾ ਕਿਤੇ ਭੁੱਲ ਕਰਕੇ, ਕੇਸਾਂ ਤੋਂ ਸਿਆਣ ਕੇ, ਕਕਾਰਾਂ ਤੋਂ ਸਿਆਣ ਕੇ ਬਾਹਰ ਕੱਢ ਲੈਂਦੇ। ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਪੜ੍ਹੋ, ਸਤਿਗੁਰੂ ਕਹਿੰਦੇ ਨੇ ਅਸੀਂ ਕੱਢ ਲੈਂਦੇ ਹਾਂ ਕੇਸਾਂ ਤੋਂ ਸਿਆਣ ਕੇ, ਜੇ ਕੇਸ ਹੀ ਸਿਰ ਤੇ ਨਹੀਂ ਸਿਆਣਨਗੇ ਕਿਵੇਂ। ਰੱਖੋ ਭਾਈ ਕੇਸ, ਦਾੜੀਆਂ ਰੱਖੋ ਤੇ ਤਿਆਰ ਹੋਵੋ, ਵੱਧ ਚੜ ਕੇ ਖੰਡੇ ਪੜ ਦਾ ਅੰਮ੍ਰਿਤ ਛਕੋ। ਜੁੜਿਆਂ ਦੀ ਸੰਗਤ ਕਹਿੰਦੇ ਤਾਰੂ ਜਿਹੜੇ ਤੈਰਨ ਜਾਣਦੇ ਨੇ ਉਹੀ ਤੈਰਨਾ ਸਿਖਾ ਸਕਦੇ ਨੇ, ਜਿਹਨਾਂ ਨੂੰ ਤੈਰਨਾ ਨਹੀਂ ਆਉਂਦਾ ਡੁੱਬਣਗੇ ਨਾਲੇ ਤੈਨੂੰ ਵੀ ਡੁੱਬਣ। ਗੁਰਮੁਖਾਂ ਦੀ ਸੰਗਤ, ਜਾ ਕੇ ਪੁੱਛ ਲੈ ਤਾਰੂਆਂ ਨੂੰ। ਤਾਰੂ ਭਾਈ ਤਾਰੂ ਸਿੰਘ ਦੀ ਮਾਂ ਨੇ ਆਖਿਆ ਸੀ ਤੁਹਾਡੇ ਚ ਕੋਈ ਭਾਦਸੋਂ ਦੇ ਦੀਵਾਨ ਚ ਹਾਜ਼ਰ ਹੋਵੇ, ਉੱਥੇ ਇੱਕ ਭਾਈ ਤਾਰੂ ਸਿੰਘ ਦਾ ਪ੍ਰਸੰਗ ਸੁਣਾਇਆ ਸੀ, ਬਹੁਤ ਆਨੰਦ। ਭਾਈ ਤਾਰੂ ਸਿੰਘ ਜੀ ਦਾ ਜੀਵਨ, ਮਹਾਰਾਜ ਨੇ ਹਾਜ਼ਰੀ ਭਰਵਾਈ, ਉਹ ਵਿਚਾਰ ਚੱਲੀ ਤੇ ਤਾਰੂ ਸਿੰਘ ਦੀ ਮਾਂ ਨੇ ਆਖਿਆ ਸੀ ਪੁੱਤ ਤਾਰੂ ਤੇਰਾ ਨਾਂ ਰੱਖਿਆ ਮੈਂ, ਤੇ ਜ਼ੁਲਮ ਦੇ ਦਰਿਆ ਨੂੰ ਤੈਰ ਕੇ ਲੰਘ ਜੇ, ਤੈਰ ਲੰਘ ਕੇ ਵਿਖਾਈ ਮੈਨੂੰ। ਤਾਰੂ ਤਾਰੂ ਉਹ ਹੁੰਦੇ ਨੇ ਜਿਹੜੇ ਤੈਰਨ ਜਾਣਦੇ ਨੇ, ਨਹੀਂ ਤੇ ਡੁੱਬ ਜਾਂਦੇ ਨੇ ਬਹੁਤੇ, ਪਰ ਉਹਨਾਂ ਨੂੰ ਪੁੱਛ ਜਿਹੜੇ ਤਰ ਗਏ ਵੱਡੀਆਂ ਵੱਡੀਆਂ ਲਹਿਰਾਂ, ਬੜੇ ਬੜੇ ਕਸ਼ਟ, ਬੜੇ ਬੜੇ ਦੁੱਖ ਜਿਨ੍ਹਾਂ ਨੇ ਜਰੇ ਨੇ। ਬਾਬਾ ਨਰਾਇਣ ਸਿੰਘ ਜੀ ਮਹਾਂਪੁਰਖ ਤੁਹਾਡੇ ਨੇੜੇ ਹੀ ਸਨ, ਕਿੰਨੇ ਦੁੱਖ ਭੁੱਖ, ਕਿਵੇਂ ਧੁੱਪ ਝੱਲ ਕੇ ਤੇ 12 ਸਾਲ ਕਿਧਰੇ ਮੌਨ ਵਿੱਚ ਰਹਿ ਕੇ। ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌਰਾਂ ਵਾਲੇ ਮਹਾਂਪੁਰਸ਼, ਇਹੋ ਜਿਹੇ ਤਾਰੂ ਜਿਹੜੇ ਤੈਰਨਾ ਸਿਖਾ ਦੇਣ ਥੋੜ੍ਹਾ ਜਿਹਾ ਸਾਨੂੰ ਵੀ, ਨਹੀਂ ਤੇ ਅਸੀਂ ਕਿਤੇ ਡੁੱਬ ਨਾ ਜਾਈਏ। ਧਿਆਨ ਦੇਣਾ,
ਜਾ ਕੇ ਪੁੱਛ ਲੈ ਤਾਰੂਆਂ ਨੂੰ, ਜਿਹੜੇ ਤਾਰ ਗਏ ਨੇ ਉੱਚੀਆਂ ਲਹਿਰਾਂ।
ਡੁੱਬ ਜਾਵਾਂਗੇ। ਪੰਕਜ ਮੋਹ ਪਗ ਨਹੀਂ ਚੱਲੈ, ਰੋਜ ਪੜ੍ਹਨੇ ਆ ਹਮ ਦੇਖਾ ਤਹ ਡੂਬੀ ਅਲੇ, ਮੋਹ ਦੇ ਚਿੱਕੜ ਚ ਡੁੱਬ ਰਹੇ ਨੇ ਲੋਕ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਕੱਢ ਲੈਣਗੇ ਸਤਿਗੁਰੂ ਕਿਰਪਾ ਕਰ ਦੇਣਗੇ, ਤੇ ਆਓ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਗੁਰੂ ਵਾਲੇ ਬਣਨ ਦਾ ਮਾਨ ਪ੍ਰਾਪਤ ਕਰੋ, ਨਾਮ ਦਰਜ ਕਰਾਓ। ਅਮਰਗੜ੍ਹ ਵਾਲਿਆਂ ਨੂੰ ਖਾਸ ਬੇਨਤੀ ਹੈ, ਪਿਆਰਿਓ ਤੁਹਾਡੇ ਘਰ ਚ ਗੰਗਾ ਆਈ ਹੈ, ਹੁਣ ਵੀ ਚੁੱਭਾ ਨਾ ਮਾਰਿਆ ਤੇ ਮਾੜੇ ਭਾਗ ਨੇ। ਕੱਲ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਮਰਗੜ੍ਹ ਵਿਖੇ ਵਿੱਚ 10 ਵਜੇ ਕੇਸੀ ਇਸ਼ਨਾਨ ਕਰਕੇ ਨਵੇਂ ਬਸਤਰ ਪਾ ਕੇ ਜਾਂ ਸੁੱਚੇ ਪਾ ਲਿਓ ਤੇ ਪਹੁੰਚ ਜਾਇਓ 10 ਵਜੇ 11 ਦੇ ਲਗਭਗ ਪਹੁੰਚਣਾ ਹੈ, ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਉੱਥੇ ਤਿਆਰ ਹੋਣਾ ਹੈ। ਭੈਣਾਂ ਨੂੰ ਵੀ ਵੀਰ ਭਰਾਵਾਂ ਨੂੰ ਵੀ ਬੇਨਤੀ ਆ, ਹੁਣ ਕੋਈ ਰਹਿ ਨਾ ਜਾਏ ਜਿਹੜਾ ਗੁਰੂ ਵਾਲੇ ਬੰਨ ਦਾ ਮਾਨ ਪ੍ਰਾਪਤ ਨਾ ਕਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸੀਂ ਪਿਤਾ ਕਹੀਏ। ਜਨਮ ਦਿਨ ਪ੍ਰਕਾਸ਼ ਦਿਹਾੜਾ ਆਪਾਂ ਮਹਾਰਾਜ ਦਾ ਮਨਾਇਆ ਹੈ, ਹੁਣ ਜਿਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਅਜੇ ਤੱਕ ਪਿਤਾ ਬਣੇ ਹੀ ਨਹੀਂ ਉਹ ਮਨਾਉਣਗੇ ਵੀ ਕੀ? ਮਨਾਉਣਗੇ ਹੀ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਮੰਨਦੇ ਆ। ਪਿਓ ਮਿਲ ਜੇ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ। ਧਿਆਨ ਦੇਣਾ ਪਿਆਰਿਓ, ਮਾਣ ਕਰੀਏ ਆਪਣੇ ਗੁਰੂ ਤੇ। ਇਹ ਦਾਅਵੇ ਨਾਲ ਇਹ ਗੱਲ ਕਹੀ ਕਹਿ ਰਿਹਾ ਦਾਸ ਕਿ ਜਿੱਥੇ ਮਰਜ਼ੀ ਕੋਈ ਮਰਜ਼ੀ ਆ ਜਾਵੇ, ਦੁਨੀਆਂ ਵਿੱਚ ਗੁਰੂ ਗੋਬਿੰਦ ਸਿੰਘ ਵਰਗਾ ਨਹੀਂ ਕੋਈ ਬਣ ਸਕਦਾ। ਅੱਜ ਵੀ ਬੜੇ ਗੁਰੂ ਨੇ, ਅੱਜ ਵੀ ਬੜੇ ਨੇ, ਪਰ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਸਿਰ ਉੱਚਾ ਕਰਕੇ ਕਹਿੰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ, ਪਰ ਸਾਡੇ ਪਿਤਾ ਵਰਗਾ ਕੋਈ ਨਹੀਂ ਸੀ। ਆਓ ਗੁਰੂ ਗੋਬਿੰਦ ਸਿੰਘ ਦੇ ਬਣੀਏ। ਮਹਾਰਾਜ ਨੇ ਜੇ ਸਾਨੂੰ ਆਪਣੇ ਬਣਾਇਆ, ਆਪਣੇ ਪੁੱਤ ਵਾਰ ਕੇ ਗੋਦ ਸੁਣੀ ਕੀਤੀ ਖਾਲਸਾ ਜੀ। ਧਿਆਨ ਦੇਣਾ ਜੇ ਕਿਸੇ ਦਾ ਕੋਈ ਪੁੱਤ ਨਾ ਹੋਵੇ, ਕਿਸੇ ਦਾ ਬੱਚਾ ਗੋਦ ਲੈ ਲੈਂਦਾ, ਜਿਹਦੇ ਆਪਣੇ ਪੰਚਾ ਰਹਿ ਗਏ ਉਹਨੇ ਕਿਸੇ ਦਾ ਕੀ ਕਰਨਾ? ਕਿਸੇ ਦੇ ਤਾਂ ਲਈਦੇ ਜੇ ਆਪਣਾ ਨਹੀਂ। ਮਹਾਰਾਜ ਨੇ ਪਹਿਲਾਂ ਆਪਣੇ ਚਾਰ ਲਾਲ ਵਾਰ ਕੇ ਗੋਦ ਸੁਣੀ ਕੀਤੀ, ਫਿਰ ਸਾਨੂੰ ਮਹਾਰਾਜ ਨੇ ਗੋਦ ਲਿਆ। ਤੇ ਜੇ ਮਹਾਰਾਜ ਸਾਡੇ ਪਿਤਾ ਬਣੇ ਆ ਤੇ ਅਸੀਂ ਵੀ ਤੇ ਪੁੱਤ ਬਣਨ ਦਾ ਸਤ ਸੰਗਤ ਜੀ ਜਿਹੜਾ ਫਰਜ਼ ਹੈ ਅਦਾ ਕਰੀਏ। ਅਸੀਂ ਵੀ ਤੇ ਪੁੱਤ ਬਣ ਕੇ ਵਿਖਾਈਏ ਵੀ ਸੱਚੇ ਪਾਤਸ਼ਾਹ ਜੇ ਤੁਸੀਂ ਸਾਡੇ ਵਾਸਤੇ ਇੰਨਾ ਕੁਝ ਕੀਤਾ ਤੇ ਅਸੀਂ ਵੀ ਤੁਹਾਡੇ ਪੁੱਤ ਬਣਾਂਗੇ, ਅਸੀਂ ਵੀ ਖੰਡੇ ਬੜ ਦਾ ਅੰਮ੍ਰਿਤ ਛਕਾਂਗੇ। ਉਹ ਗੁਰਮੁਖੋ ਅੱਜ ਸਿੱਖ ਕੌਮ ਦਾ ਫਰਜ਼ ਸੀ ਅਸੀਂ ਆਪਣੇ ਬਾਪੂ ਦਾ ਪ੍ਰਚਾਰ ਬਾਹਰਲੇ ਦੇਸ਼ਾਂ 'ਚ ਜਾ ਕੇ ਕਰਦੇ, ਅਸੀਂ ਹੋਰਾਂ ਨੂੰ ਅੰਮ੍ਰਿਤ ਛਕਾਉਂਦੇ, ਪਰ ਦੁੱਖ ਦੀ ਗੱਲ ਇਹ ਆ ਅੱਜ ਸਿੱਖਾਂ ਨੂੰ ਕਹਿਣਾ ਪੈਂਦਾ ਵੀ ਸਿੱਖ ਬਣ ਜਾਓ, ਅੰਮ੍ਰਿਤ ਛਕ ਲਓ ਭਾਈ, ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਛਕੋ, ਆਪਣਿਆਂ ਨੂੰ ਹੀ ਕਹਿਣਾ ਪੈ ਰਿਹਾ। ਪਰ ਇਹ ਤੇ ਕਹਿਣਾ ਨਹੀਂ ਸੀ, ਅਸੀਂ ਤੇ ਲੋਕਾਂ 'ਚ ਪ੍ਰਚਾਰ ਕਰਨਾ ਸੀ ਜਾ ਕੇ। ਸੋ ਹੋਈਆਂ ਭੁੱਲਾਂ ਦੀ ਖਿਮਾ, ਜਿਵੇਂ ਸਤਿਗੁਰਾਂ ਨੇ ਬੁਲਾਇਆ ਬੋਲਿਆ, ਗੁਣ ਸਤਿਗੁਰਾਂ ਦੇ ਨੇ, ਔਗਣ ਗਲਤੀਆਂ ਭੁੱਲਾਂ ਦੱਸਦੀਆਂ ਨੇ, ਖਿਮਾ ਕਰਨੀਆਂ। ਪਿਆਰ ਵਿੱਚ ਆਓ ਸਾਰੇ, ਹੁਣ ਗੁਰੂ ਸਤੋਤਰ 'ਚ ਬੋਲੋ, ਫਿਰ ਅਰਦਾਸ ਜੁੜੋ, ਹੁਕਮਨਾਮੇ ਸੁਣ ਕੇ ਮਹਾਰਾਜ ਦੇ, ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪਹਿਲਾਂ ਜਾਣ ਦੀ ਕਿਸੇ ਨੇ ਵੀ ਖੇਚਲਾ ਨਹੀਂ ਕਰਨੀ। ਇੰਨੇ ਚਿਰ ਦੇ ਬੈਠੇ ਹਾਂ ਤੇ ਸਤਿਗੁਰਾਂ ਦੇ ਸਰੂਪ ਤੋਂ ਪਹਿਲਾਂ ਚਲੇ ਗਏ, ਫਿਰ ਗੱਲ ਨਹੀਂ ਬਣੇਗੀ। ਜਿਹੜਾ ਕੋਈ ਖਾਸ ਰਿਸ਼ਤੇਦਾਰ ਹੋਏ ਨਾ, ਉਹਨੂੰ ਆਪਾਂ ਬੱਸ ਸਟੈਂਡ ਤੱਕ ਛੱਡਣ ਜਾਈਦਾ, ਵਿਦਿਆ ਕਰਨ ਜਾਈਦਾ। ਤੇ ਜਿਹੜਾ ਕੋਈ ਇੱਦਾਂ ਦਾ ਹੀ ਹੋਵੇ, ਉਹਨੂੰ ਕਹੀਦਾ ਚੰਗਾ, ਫਿਰ ਚੰਗਾ ਜੀ, ਉਹ ਆਪੇ ਹੀ ਵਿਚਾਰਾ ਤੁਰ ਪੈਂਦਾ ਇਹ ਆਪੇ ਹੀ। ਤੇ ਇਹ ਨਹੀਂ, ਜੇ ਸਤਿਗੁਰਾਂ ਨਾਲ ਪਿਆਰ ਆ ਨਾ, ਤੇ ਸਤਿਗੁਰਾਂ ਨੂੰ ਆਪਾਂ ਵਿਦਿਆ ਕਰਕੇ ਫਿਰ ਜਾਣਾ, ਮਹਾਰਾਜ ਨੂੰ ਛੱਡ ਕੇ ਫਿਰ ਆਪਾਂ ਆਪੋ ਆਪਣੇ ਘਰਾਂ ਨੂੰ ਜਾਣਾ। ਮਹਾਰਾਜ ਆਪਣੇ ਨਿੱਜ ਅਸਥਾਨਾਂ ਵੱਲ ਜਾਣਗੇ, ਸੰਗਤ ਨੇ ਫਿਰ ਜਾਣਾ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਵਾਹਿਗੁਰੂ ਵਾਹਿਗੁਰੂ ਜਪਦੇ ਆਉਣਾ, ਜਾਂਦਿਆਂ ਵੀ ਟਰਾਲੀਆਂ ਵਿੱਚ ਵੀ ਸ਼ਬਦ ਪੜ੍ਹਦੇ, ਬਾਣੀ ਪੜ੍ਹਦੇ, ਸਿਮਰਨ ਕਰਦੇ ਜਾਣਾ। ਤੇ ਸਤਿਸੰਗ ਜੀ ਪਿਆਰ ਵਿੱਚ ਆਓ। ਅੱਜ ਦਾ ਜਿਹੜਾ ਇਹ ਬੇਨਤੀ ਖਾਸ ਕੀਤੀ ਹੈ, ਜਿਹੜੇ ਅਵੇਸਲਾਪਣ ਆ ਗਿਆ, ਜਿਹਨਾਂ 'ਚ ਢਿੱਲਾਪਣ ਆ ਗਿਆ, ਨਿਤਨੇਮ ਕਰਦੇ ਸਨ, ਛੱਡ ਬੈਠੇ ਨੇ, ਮਨ ਨਹੀਂ ਜੁੜਦਾ, ਬਾਬਾ ਜੀ ਕਿਵੇਂ ਕਰੀਏ ਨਿਤਨੇਮ, ਨਿਤਨੇਮ ਕਿਵੇਂ ਕਰੀਏ, ਬਹੁਤੇ ਸਵਾਲ ਕਰਦੇ ਮੈਨੂੰ। ਬਾਬਾ ਜੀ ਮਨ ਤੇ ਜੁੜਦਾ ਨਹੀਂ, ਨਿਤਨੇਮ ਕਰਨ ਦਾ ਕੀ ਫਾਇਦਾ? ਇਹ ਤੇ ਉਹ ਗੱਲ ਆ ਵੀ ਡਾਕਟਰ ਕੋਲ ਜਾ ਕੇ ਤੂੰ ਇਹ ਕਵੇਂ ਵੀ ਡਾਕਟਰ ਸਾਹਿਬ ਇਲਾਜ ਪਹਿਲਾਂ ਹੋ ਜਾਣਾ ਚਾਹੀਦਾ, ਦਵਾਈ ਮੈਂ ਫਿਰ ਖਾਵਾਂਗਾ। ਇਹ ਉਹ ਗੱਲ, ਮਨ ਨੂੰ ਜੋੜਨ ਵਾਸਤੇ ਹੀ ਤੇ ਨਿਤਨੇਮ ਕਰਨਾ, ਮਨ ਨੂੰ ਜੋੜਨ ਵਾਸਤੇ ਹੀ ਤੇ ਸਿਮਰਨ ਕਰਨਾ, ਮਨ ਨੂੰ ਜੋੜਨ ਵਾਸਤੇ ਜਪਜੀ ਸਾਹਿਬ ਪੜ੍ਹਨਾ। ਤੇ ਤੁਸੀਂ ਕਹਿੰਦੇ ਹੋ ਜਪਜੀ ਸਾਹਿਬ ਕਿਵੇਂ ਪੜ੍ਹਾਂ, ਮਨ ਤੇ ਜੁੜਦਾ ਨਹੀਂ, ਨਿਤਨੇਮ ਕਿਵੇਂ ਕਰਾਂ, ਮਨ ਤੇ ਜੁੜਦਾ ਨਹੀਂ, ਜੋੜਨ ਵਾਸਤੇ ਤੇ ਹੀਲੇ ਕਰਨੇ ਨੇ ਸਾਰੇ। ਤੇ ਜਿਨ੍ਹਾਂ ਨੇ ਛੱਡ ਦਿੱਤਾ ਹੈ, ਅੱਜ ਸਵੇਰ ਤੋਂ ਹੀ ਇਸ਼ਨਾਨ ਕਰਕੇ ਤੇ ਨਿਤਨੇਮ ਕਰਨਾ ਆਰੰਭ ਕਰ ਦਿਓ। ਦਾਸ ਨੇ ਕੱਲ੍ਹ ਵੀ ਅਰਜ਼ ਕੀਤੀ ਸੀ, ਚਲੋ ਨਾਭੇ ਤੱਕ ਜਾਂਦੇ ਸਿਮਰਨ ਕਰਦੇ ਜਪਜੀ ਸਾਹਿਬ ਪੜ੍ਹਦੇ ਜਾਓ, ਆਪਣੇ ਕੰਮ ਹੀ ਗਏ, ਭਾਵੇਂ ਜਪਜੀ ਸਾਹਿਬ ਪੜ੍ਹਦੇ ਜਾਇਓ, ਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਪਹਿਲਾਂ ਪਹੁੰਚ ਜਾਣਗੇ, ਹਰ ਕੰਮ ਵਿੱਚ ਸਹਾਈ ਹੋਣਗੇ, ਹਰ ਕੰਮ ਵਿੱਚ। ਸੋ ਆਓ ਜੁੜੀਏ ਤੇ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ, ਪਿਆਰ ਵਿੱਚ ਸਾਰੇ ਪੜ੍ਹੋ ਗੁਰੂ ਸਤੋਤਰ, ਕੋਈ ਰਸਨਾ ਬਾਂਝੀ ਨਾ ਰਹੇ।